ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਨਾਈ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਰਬਾਰ ਸਾਹਿਬ ਦੇ ਦਰਸ਼ਨ ਬਖਸ਼ਿਸ਼ ਕੀਤੇ ਹਨ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼ੇ ਹਨ, ਉੱਥੇ ਪਾਤਸ਼ਾਹ ਨੇ ਨਦਰ ਕਿਰਪਾ ਕੀਤੀ। ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਹੋਈ ਹੈ, ਨਿਤਾ ਪ੍ਰਤੀ ਮਰਿਆਦਾ ਅਨੁਸਾਰ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਥਾ ਸਰਵਣ ਕਰਨ ਵਾਸਤੇ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹੋ। ਦੂਰ ਦਰੇਡੇ ਘਰਾਂ ਵਿੱਚ, ਦੇਸ਼ ਵਿਦੇਸ਼ ਵਿੱਚ ਵੀ ਸੰਗਤਾਂ ਸਤਿਗੁਰੂ ਜੀ ਦੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਇੰਟਰਨੈਟ ਦੇ ਮਾਧਿਅਮ ਰਾਹੀਂ ਜੁੜ ਰਹੀਆਂ ਹਨ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਅਸ਼ਟਪਦੀਆਂ ਸਿਰਲੇਖ ਹੇਠ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅਸ਼ਟਪਦੀ ਦਾ ਪਹਿਲਾ ਸ਼ਬਦ ਹੈ। और श्री गुरु ग्रंथ साहिब महाराज दियां दे पावन पवित्र अंग 637 अते 38 उत्ते सवायमान है। इस पावन शब्द दा सरलेख पातशाह ने ते तुकी लिखे। ते तुकी दा अर्थ है कि एक एक पदा जेड़ा है वह तीन तीन तुकां दा है। जदों एक पदा संपूर्ण होएगा वह तीन तुकां ते जाके संपूर्ण होना है। ज्यादातर महाराज जी की बाणी विच दो पदे भी आते हैं, चौ पदे भी आते हैं। चार लाइना का जाके भी पदा समाप्त होंदा, दो लाइना उत्ते भी एक पदा आंदा। इस पावन शब्द का सरलेख है ते तुकी, तीन तीन तुकां पूरियां होणगियां फिर एक पदा पूरा होना है। सतगुरु जी अज अपने भगती करने वाले भगतों की वडियाई कर रहे हैं। आओ इस पावन शब्द की विचार नाल जुड़िए। एक बार सारी संगत करो कृपालता, आसीस बख्शो और हाजरी लवाओ। जिन्नियां भी संगतां गुरु दरबार में जुड़ बैठियां हन जां दूर दरेडे घरां देश विदेश में जुड़ियां हन, मन चित एकाग्र करके लवाओ हाजरी। दोवें हथ जोड़ के श्री गुरु ग्रंथ साहिब महाराज जीआं नूं सीस चुका के उचारण करो जी, सतनाम श्री वाहे गुरु जी,
सतनाम श्री वाहे गुरु साहिब जी। सोरठ महला तीजा, घर पहला ते तुकी, एक ओंकार सतगुर प्रसाद।
आखो सतनाम श्री वाहेगुरु। सोरठ राग है, महला तीजा धन गुरु अमरदास महाराज जी। घर पहला इस पावन शब्द नूं गाउण दी हदायत तपले दे घर पहले विच है। ते तुकी तीन तीन तुकां दा एक एक पदा है। शब्द की आरंभता तो पहला संकेप विच पातशाह मूल मंत्र कहिंदे हन, एक ओंकार सतगुर प्रसाद। वो अकाल पुरख जो एक ओंकार अदुत्ती है, सतगुर जी की कृपा प्रसाद नदर नाल ओदी प्राप्ति हुंदी है।
भगतां दी सदा तू रखदा हर जीओ, तुर तू रखदा आया।
अखो सतनाम श्री वाहे। भगतां दी सदा तू रखदा हर जीओ, तुर तू रखदा आया। हे अकाल पुरख वाहेगुरु परमेश्वर जी, तुसी अपने भगतां दी सदा ही लाज रखदे हो। कदों तो तुर तू रखदा आया दा अर्थ है आद मुढ तो। यह नहीं कि हुण लाज रखनी शुरू कीती है, जदों तो सृष्टि बनी है तुर तो आद मुढ तो। रब दा यह विरद सुभा है, उन्हें अपने भगतां दी सदा ही लाज रखी है, भगतां दी सदा इज्जत रखी है। हुण सवाल पैदा हुंदा है भगत कौन है। कई बार साडे मनां विच इह भी आउंदा है साडा कार्य तां बणिया नहीं, साडी तां लाज ही नहीं रखी। जे कोई कम ना बने, कई बार लोग रब नाल भी नाराज हो जांदे। कोई इच्छा ना पूरी होवे, लोग रब नाल भी नाराज हो जांदे। और सात संगत हुण सवाल पैदा हुंदा भगत कौन है। जदों भगतां दे अर्थ गुरु ग्रंथ साहिब महाराज दी बाणी ने कीते ना, भगत कौन है, उहदे विच भगतां दी डेफिनेशन समझाई है। पहला समझो कि भगत है कौन, जिहदी रब लाज रखदा है और तुर तों रखदा आ रहा। उंज विद्वानां ने भगत शब्द दे अर्थ कीते ने, भगती करन वाला, गग्गा ज्ञान वाला ते तत्ता त्याग वाला, जिहड़ा रब दी भगती विच भी जुड़िया होया है। पब्बा भगत, गग्गे दा अर्थ ज्ञान, जिहनूं पूर्ण ज्ञान हो गया की करना है की नहीं करना। तीसरा तत्ते दा अर्थ त्याग, ਜਿਹਨੇ ਉਹ ਚੀਜ਼ਾਂ ਦਾ ਤਿਆਗ ਕਰ ਦਿੱਤਾ, ਜਿਸ ਤੋਂ ਰੱਬ ਨੇ ਵਿਵਰਜਿਤ ਕੀਤਾ, ਜਿਸ ਚੀਜ਼ ਤੋਂ ਗੁਰੂ ਨੇ ਰੋਕਿਆ, ਉਹ ਚੀਜ਼ਾਂ ਤਿਆਗ ਦਿੱਤੀਆਂ। ਜੇ ਇਹ ਕੰਡੀਸ਼ਨ ਪੂਰੀ ਨਹੀਂ ਹੈ, ਫਿਰ ਹੋ ਸਕਦਾ ਕਿ ਕਦੇ ਸਾਡੀ ਅਰਦਾਸ ਨਾ ਵੀ ਪੂਰੀ ਹੋਵੇ, ਕਿਉਂਕਿ ਅਸੀਂ ਭਗਤ ਨਹੀਂ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਗਤਾਂ ਦੀ ਚਾਲ ਜਿਹੜੀ ਹੈ ਨਾ, ਉਹ ਜਗਤ ਨਾਲੋਂ ਬਿਲਕੁਲ ਨਿਰਾਲੀ ਹੈ। ਸੰਸਾਰ ਦੇ ਲੋਕਾਂ ਦਾ ਚੱਲਣਾ ਹੋਰ ਹੈ, ਭਗਤਾਂ ਦਾ ਚੱਲਣਾ ਹੋਰ ਹੈ। ਸ਼ਬਦ ਤੁਹਾਨੂੰ ਯਾਦ ਹੈ, ਤੁਸੀਂ ਨਿਤਨੇਮ ਕਰਕੇ ਆਏ ਹੋ, ਉਹਦੇ ਵਿੱਚ ਮਹਾਰਾਜ ਕਹਿੰਦੇ, ਭਗਤਾਂ ਕੀ ਚਾਲ ਨਿਰਾਲੀ, ਪੜੋ ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣ। ਭਾਈ ਭਗਤਾਂ ਦਾ ਰਸਤਾ ਔਖਾ ਹੈ, ਵਿਖਮ ਮੀਰਨ ਔਖਾ। ਜਦੋਂ ਭਗਤ ਉਸ ਰਸਤੇ ਤੇ ਤੁਰਦੇ ਨੇ, ਔਰ ਰੱਬ ਫਿਰ ਉਹਨਾਂ ਦੀ ਲਾਜ ਰੱਖਦਾ, ਪਰ ਪਹਿਲਾਂ ਉਹ ਤੁਰੇ ਉਸ ਰਸਤੇ ਤੇ। ਮਹਾਰਾਜ ਉਹ ਰਸਤਾ ਕੀ ਹੈ, ਭਗਤਾਂ ਦੀ ਡੈਫੀਨੇਸ਼ਨ ਕੀ ਹੈ? ਫਿਰ ਮਹਾਰਾਜ ਕਹਿੰਦੇ, ਉਹ ਤਿਆਗ ਕਰਦੇ ਨੇ ਬਈ, ਉਹਨਾਂ ਨੂੰ ਗਿਆਨ ਵੀ ਹੈ। ਪੜੋ, ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣ। ਭਾਈ ਆ ਚੀਜ਼ਾਂ ਦਾ ਉਹਨਾਂ ਨੇ ਤਿਆਗ ਕਰ ਦਿੱਤਾ, ਲੱਭ ਲਾਲਚ ਦਾ, ਲੋਭ ਦਾ, ਤ੍ਰਿਸ਼ਨਾ ਦਾ, ਅਹੰਕਾਰ ਦਾ, ਇਹ ਚੀਜ਼ਾਂ ਤਿਆਗ ਦਿੱਤੀਆਂ ਉਹਨਾਂ ਨੇ, ਫਿਰ ਉਹ ਭਗਤ ਬਣੇ, ਫਿਰ ਰੱਬ ਨੇ ਲਾਜ ਰੱਖੀ। ਜਦੋਂ ਮਾੜਾ ਜਿਹਾ ਵੀ ਅਹੰਕਾਰ ਆ ਗਿਆ ਨਾ, ਮੈਂ ਕੁਝ ਹਾਂ, ਰੱਬ ਪਾਸੇ ਹੋ ਜਾਂਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਉਦੋਂ ਰੱਬ ਨਹੀਂ ਹੋਏਗਾ। ਜਦੋਂ ਕਿਸੇ ਨੇ ਮਾੜਾ ਜਿਹਾ ਵੀ ਮੈਂ ਵਿੱਚ ਲਿਆਂਦਾ ਕਿਸੇ ਚੀਜ਼ ਨੇ, ਉਦੋਂ ਰੱਬ ਅਲੋਪ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ, ਚੀਜ਼ਾਂ ਤਿਆਗ ਦਿੱਤੀਆਂ ਭਾਈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ, ਏ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ, ਭਗਤਾਂ ਜੁਗੋ ਜੁਗ ਨਿਰਾਲੀ। ਭਾਈ ਉਹਨੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਆਪ ਤਜਿਆ, ਆਪਣਾ ਆਪ ਛੱਡ ਦਿੱਤਾ, ਆਪਣਾ ਮਾਣ ਤਿਆਗ ਦਿੱਤਾ। ਉਹਨਾਂ ਦੇ ਅੰਦਰ ਰੰਚਕ ਮਾਤਰ ਵੀ, ਭੋਰਾ ਮਾਤਰ, ਕਿਣਕਾ ਮਾਤਰ ਵੀ ਮਾਣ ਨਹੀਂ ਰਿਹਾ ਆਪਣੇ ਤੇ, ਉਹਨੇ ਸਾਰਾ ਮਾਣ ਆਪਣੇ ਰੱਬ ਤੇ ਰੱਖਤਾ। ਇੰਨਾ ਮਾਣ ਗਵਾ ਦਿੱਤਾ ਕਿ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਢਾਰ, ਉਹ ਪੂਰੀ ਤਰ੍ਹਾਂ ਸਮਰਪਿਤ ਹੋ ਗਏ। ਉਹਨੇ ਸੰਸਾਰ ਦੇ ਲੋਕਾਂ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ। ਇਹ ਭਗਤਾਂ ਦੀ ਚਾਲ ਸੀ, ਇਹ ਭਗਤਾਂ ਦੇ ਚੱਲਣ ਦਾ ਤਰੀਕਾ ਸੀ, ਇਹ ਮਾਰਗ ਸੀ। ਇਹਨੂੰ ਫਿਰ ਮਹਾਰਾਜ ਇੱਕ ਬਾਣੀ ਅੰਦਰ ਹੋਰ ਵਚਨ ਆਉਂਦਾ, ਤੁਸੀਂ ਕਈ ਵਾਰ ਹੁਕਮਨਾਮਾ ਸੁਣਦੇ ਹੋ, ਉੱਥੇ ਮਹਾਰਾਜ ਕਹਿੰਦੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਕਨਾਸੇ, ਹਰ ਚਰਣੀ ਚਿਤ ਲਾਏ। ਅੱਛਾ, ਦੋ ਸ਼ਬਦ ਆ ਗਏ, ਮਾਰਗ ਵੀ ਤੇ ਪੌੜੀ ਵੀ, ਇਕੱਠੇ ਤਾਂ ਹੋ ਨਹੀਂ ਸਕਦੇ। ਮਾਰਗ ਦਾ ਅਰਥ ਹੁੰਦਾ ਰਸਤਾ, ਪੌੜੀ ਜਿਹੜੀ ਉਹ ਅਲੱਗ ਚੀਜ਼ ਹੈ। ਇੱਥੇ ਮਹਾਰਾਜ ਨੇ ਕਿਹਾ, ਭਾਈ ਭਗਤਾਂ ਦੀ, ਸੰਤ ਜਨਾਂ ਦਾ ਜਿਹੜਾ ਮਾਰਗ ਹੈ ਨਾ, ਉਹ ਧਰਮ ਦਾ ਮਾਰਗ ਪੌੜੀ ਦੀ ਨਿਆਈ ਹੈ। ਮਾਰਗ ਵਿੱਚ ਤੁਰਨਾ ਤੇ ਪੌੜੀ ਉੱਤੇ ਤੁਰਨਾ ਬਹੁਤ ਵੱਡਾ ਫਰਕ ਹੈ। ਕਿਵੇਂ? ਮਾਰਗ ਤੇ ਤੁਰਦੇ ਆ ਤੁਸੀਂ ਕਈ ਵਾਰ ਅਚੇਤ ਹੋ ਜਾਂਦੇ ਹੋ, ਕਿਉਂਕਿ ਸਿੱਧਾ ਰਸਤਾ ਹੈ, ਤੁਰੀ ਜਾਣਾ ਬਸ। ਧਿਆਨ ਇੱਧਰ ਉੱਧਰ ਵੀ ਹੋ ਜਾਂਦਾ, ਤਾਂ ਵੀ ਰਸਤੇ ਤੇ ਤੁਰੀ ਜਾ ਰਹੇ ਹੋ, ਗੱਲਾਂ ਕਰਦੇ ਹੋ ਵੀ ਰਸਤੇ ਤੇ ਤੁਰ ਰਹੇ ਹੋ, ਧਿਆਨ ਇੱਧਰ ਉੱਧਰ ਹੋ ਗਿਆ ਤਾਂ ਵੀ ਰਸਤੇ ਤੇ ਤੁਰੀ ਜਾ ਰਹੇ ਹੋ। ਪਰ ਜਦੋਂ ਗੱਲ ਪੌੜੀ ਦੀ ਆਏਗੀ ਨਾ, ਉਹ ਇੱਕ ਇੱਕ ਸਟੈਪ ਉੱਤੇ ਤੁਹਾਨੂੰ ਪੈਰ ਸੰਭਲ ਕੇ ਰੱਖਣਾ ਪੈਂਦਾ। ਇੱਕ ਸਟ੍ਰੇਟ ਸਿੱਧਾ ਰਸਤਾ ਮਾਰਗ ਹੈ, ਉਹਦੇ ਉੱਤੇ ਤੁਰਨਾ ਸੌਖਾ ਹੈ। ਜਿਹੜਾ ਪੌੜੀ ਵਾਲਾ ਰਸਤਾ ਨਾ, ਉਹਦੇ ਉੱਤੇ ਤੁਰਨਾ ਔਖਾ, ਉਹ ਇਕੱਲੇ ਇਕੱਲੇ ਸਟੈਪ ਉੱਤੇ ਤੁਹਾਨੂੰ ਪੈਰ ਸਟੈਪ ਜਿਹੜਾ ਉਹ ਸੰਭਲ ਕੇ ਰੱਖਣਾ ਪੈਂਦਾ। ਜਦੋਂ ਕਦੇ ਤੁਸੀਂ ਏਅਰਪੋਰਟ ਤੇ ਜਾਓ ਜਿੱਥੇ ਉਹ ਪੌੜੀਆਂ ਵਾਲਾ ਰਸਤਾ ਆਉਂਦਾ ਨਾ, ਉੱਥੇ ਬਕਾਇਦਾ ਉਨੀ ਬੋਲ ਕੇ ਛੋਟੀ ਜਿਹੀ ਵੋਲੀਅਮ ਵਿੱਚ ਇੱਕ ਆਵਾਜ਼ ਲਾਈ ਹੁੰਦੀ ਹੈ ਕਿ ਸਟੈਪ ਉੱਤੇ ਪੈਰ ਰੱਖਣ ਲੱਗੇ ਹੋ, ਪਲੀਜ਼ ਸਟੈਪ ਜਿਹੜਾ ਉਹ ਧਿਆਨ ਨਾਲ ਰੱਖੋ, ਤੁਸੀਂ ਫਿਸਲ ਸਕਦੇ ਹੋ। ਹੋਰ ਕਿਸੇ ਜਗ੍ਹਾ ਤੇ ਏਅਰਪੋਰਟ ਤੇ ਤੁਰੇ ਜਾ ਰਹੇ ਹੋ, ਬਿਲਕੁਲ ਉੱਥੇ ਕੁਝ ਨਹੀਂ ਲਾਇਆ। ਜਦੋਂ ਪੌੜੀਆਂ ਵਾਲੇ ਸਟੈਪ ਆਉਣਗੇ, ਫਿਰ ਉੱਥੇ ਅਨਾਉਂਸਮੈਂਟ ਉਹਨਾਂ ਲਾਈ ਹੋਈ ਹੈ, ਬਕਾਇਦਾ ਛੋਟੀ ਜਿਹੀ ਮਸ਼ੀਨ ਬੋਲਦੀ ਹੈ, ਕਿਉਂ? ਤੁਰਨ ਵਾਲੇ ਨੂੰ ਸਚੇਤ ਕੀਤਾ ਜਾ ਰਿਹਾ, ਭਾਈ ਇੱਕ ਕਦਮ ਵੀ ਤੇਰਾ ਗਲਤ ਪੱਟਿਆ ਗਿਆ ਤੂੰ ਡਿੱਗ ਸਕਦਾ। ਸਿੱਧੇ ਮਾਰਗ ਉੱਤੇ ਤੁਰੋਂਗੇ ਤੇ ਉਹਦੇ ਉੱਤੇ ਜੇ ਕੋਈ ਬੰਦਾ ਫਿਸਲ ਕੇ ਡਿੱਗ ਜਾਏ ਉੱਥੋਂ ਹੀ ਉਹਨੇ ਸ਼ੁਰੂ ਫਿਰ ਹੋ ਜਾਣਾ। ਹੋਰ ਧਿਆਨ ਨਾਲ ਸੁਣਿਓ, ਜੇ ਕੋਈ ਮਾਰਗ ਤੇ ਤੁਰਦਿਆਂ ਫਿਸਲ ਕੇ ਡਿੱਗ ਜਾਏ, ਜਿੱਥੇ ਡਿੱਗਿਆ ਉੱਥੋਂ ਹੀ ਉਹਨੇ ਤੁਰਨਾ ਫਿਰ ਸ਼ੁਰੂ ਕਰ ਦੇਣਾ। ਪਰ ਜਦੋਂ ਕੋਈ ਪੌੜੀ ਤੋਂ ਡਿੱਗਦਾ ਉਹ 10-20 ਪੌਦੇ ਚੜ੍ਹਨ ਤੋਂ ਬਾਅਦ ਡਿੱਗ ਜਾਏ ਉਹਨੂੰ ਦੁਬਾਰਾ ਸ਼ੁਰੂਆਤ ਥੱਲਿਓਂ ਕਰਨੀ ਪਏਗੀ। ਜੇ ਉਹ ਫਿਸਲ ਜਾਏ ਉਹਦੀ ਸ਼ੁਰੂਆਤ ਦੁਬਾਰਾ ਫਿਰ ਇੱਕ ਨੰਬਰ ਪੌਦੇ ਤੋਂ ਹੋਣੀ ਹੈ, ਕਿਉਂਕਿ ਉਹ ਡਿੱਗ ਗਿਆ। ਹੁਣ ਬਈ ਪੌੜੀ ਤੋਂ ਡਿੱਗਿਆ ਦੁਬਾਰਾ ਫਿਰ ਇੱਕ ਨੰਬਰ ਤੋਂ ਸ਼ੁਰੂ ਹੋਏਗਾ, ਮਾਰਗ ਤੇ ਡਿੱਗਿਆ ਉੱਥੋਂ ਉੱਠ ਕੇ ਤੁਰ ਸਕਦਾ। ਇਸ ਲਈ ਸਾਧੂਆਂ ਦਾ ਭਗਤਾਂ ਦਾ ਮਾਰਗ ਵਿਖਮ ਕਿਉਂ ਹੈ ਉਹਨੂੰ ਫਿਰ ਮਹਾਰਾਜ ਕਹਿੰਦੇ ਸੰਤ ਦਾ ਮਾਰਗ ਧਰਮ ਦੀ ਪੌੜੀ। ਭਾਈ ਇਹ ਔਖਾ ਮਾਰਗ ਹੈ, ਉਹ ਬੜੇ ਸੰਭਲ ਕੇ ਤੁਰਦੇ ਨੇ, ਫਿਰ ਇੰਨਾ ਔਖਾ ਮਾਰਗ ਹੈ ਕਿ ਕੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਬਚਨ ਲਿਖਿਆ, ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਟਿੱਕ ਨਾ ਸਕੈ ਪੁਣਹਣਾ ਚੱਲ ਨਾ ਸਕੈ ਉੱਪਰ ਕੀੜੀ। ਕਹਿੰਦੇ ਇੰਨਾ ਤਿੱਖਾ ਮਾਰਗ ਹੈ, ਇਹਦੇ ਉੱਤੇ ਤਾਂ ਮੱਛਰ ਵੀ ਬਹਿ ਨਹੀਂ ਸਕਦਾ, ਕੀੜੀ ਵੀ ਤੁਰ ਨਹੀਂ ਸਕਦੀ। ਕਹਿਣ ਤੋਂ ਭਾਵ ਇਹ ਮਾਰਗ ਬਹੁਤ ਸੁਚੇਤ ਹੋ ਕੇ ਤੁਰਨਾ। ਭਗਤ ਸੁਚੇਤ ਹੋ ਕੇ ਤੁਰਦੇ ਨੇ, ਉਹ ਕੀ ਕੁਛ ਕਰਦੇ ਨੇ, ਲੱਭ ਲੋ ਵੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣ, ਖੰਨਿਓ ਤਿੱਖੀ ਬਾਲੋ ਨਿੱਕੀ। ਪਰੋ ਇਹ ਤਾਂ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਭਾਈ ਭਗਤਾਂ ਦੀ ਚਾਲ ਬਿਲਕੁਲ ਨਿਰਾਲੀ, ਸੰਸਾਰ ਨਾਲ ਵੱਖਰੇ ਹੋ ਕੇ ਚੱਲਦੇ ਨੇ। ਉਹ ਆਪਾਂ ਸਮਰਪਣ ਰੱਬ ਨੂੰ ਕਰ ਦਿੰਦੇ ਨੇ ਕਿ ਮੇਰਾ ਮੁੱਝ ਮੈਂ ਕਿਛ ਨਹੀਂ, ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਏ ਮੇਰਾ। ਜਦੋਂ ਭਗਤਾਂ ਨੇ ਸਭ ਕੁਝ ਰੱਬ ਨੂੰ ਸੌਂਪਿਆ, ਰੱਬ ਨੂੰ ਪ੍ਰਗਟ ਹੋਣਾ ਪਿਆ। ਕਿੰਨੀਆਂ ਉਦਾਹਰਨਾਂ ਆਉਣਗੀਆਂ, ਹੁਣ ਅਗਲੀ ਪੰਕਤੀ ਵਿੱਚ ਪ੍ਰਹਿਲਾਦ ਦੀ ਉਦਾਹਰਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਦੀ ਉਦਾਹਰਨ, ਚੁਰਸਤੇ ਵਿੱਚ ਬੰਨ ਕੇ ਰਾਜਾ ਸਿਕੰਦਰ ਲੋਧੀ 7 ਘੜੀਆਂ ਕੈਦ ਕਰਕੇ ਰੱਖਿਆ ਨਾਮਦੇਵ ਨੂੰ, ਔਰ 7 ਘੜੀਆਂ ਬਾਅਦ ਰੱਬ ਨੂੰ ਪ੍ਰਗਟ ਹੋਣਾ ਪਿਆ ਪ੍ਰਤੱਖ ਰੂਪ ਵਿੱਚ। 7 ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ, ਤਿਰ ਪਵਨ ਤਣੀ ਪੱਖਣ ਤਣ ਆਵਾਜ਼ ਵਜਾਇਲਾ, ਗਰੜ ਚੜੇ ਗੋਬਿੰਦ ਆਇਲਾ। ਕਦੋਂ ਰੱਬ ਪ੍ਰਗਟ ਹੋਇਆ? ਜਦੋਂ ਸਮਰਪਣ ਕਰ ਦਿੱਤਾ, ਆਪਣਾ ਆਪ ਕੁਝ ਵੀ ਨਹੀਂ ਰਿਹਾ। ਸੋ ਭਗਤਾਂ ਦਾ ਅਰਥ ਹੈ ਜਿਹਦੇ ਕੋਲ ਭਗਤੀ ਵੀ ਹੈ, ਗਿਆਨ ਵੀ ਹੈ ਤੇ ਤਿਆਗ ਵੀ ਹੈ। ਤਿਆਗ ਕੀ ਕੀਤਾ? ਲੱਭ ਲੋਭ ਅਹੰਕਾਰ ਤਜ। ਤੇ ਜਦੋਂ ਗੱਲ ਗਿਆਨ ਦੀ ਆਈ ਨਾ, ਉਦੋਂ ਭਗਤਾਂ ਨੇ ਬਾਣੀ ਅੰਦਰ ਬਚਨ ਕਿਹਾ, ਪੂਜਾ ਵਰਤ ਤਿਲਕ ਸ਼ਨੰਨ ਪੁੰਨ ਦਾਨ ਬਹੁ ਦੈਨ, ਕਹੋ ਨਾ ਭੀਜੈ ਸੰਜਮ ਸਵਾਮੀ ਬੁੱਲੇ ਮਿੱਠੇ ਬੈਣ। ਕਹਿੰਦੇ ਰੱਬ ਜੀ ਸਾਨੂੰ ਗਿਆਨ ਹੋ ਗਿਆ, ਇਹਨਾਂ ਚੀਜ਼ਾਂ ਨਾਲ ਤੂੰ ਨਹੀਂ ਬੋਲਦਾ ਕਿਸੇ ਨਾਲ, ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਦੁੱਧ ਤਾਂ ਬਸ਼ਰ ਹੈ ਥਨੋਂ ਬਿਟਾ ਦਿਓ, ਦੁੱਧ ਚੜਾਉਣ ਨਾਲ ਤੂੰ ਨਹੀਂ ਮਿਲੇਗਾ, ਕਿਉਂਕਿ ਦੁੱਧ ਜਿਹੜਾ ਉਹ ਤਾਂ ਬਛੜੇ ਨੇ ਜੂਠਾ ਕੀਤਾ ਹੋਇਆ। ਫੁੱਲ ਚੜਾਉਣ ਨਾਲ ਤੂੰ ਨਹੀਂ ਮਿਲੇਗਾ, ਤੇਰੀ ਪੂਜਾ ਫੁੱਲਾਂ ਨਾਲ ਨਹੀਂ ਹੋ ਸਕਦੀ, ਇਹ ਭਗਤਾਂ ਨੂੰ ਗਿਆਨ ਹੋ ਗਿਆ। ਫੂਲ ਭਵਰ ਜਲ ਮੀਨ ਵਿਗਾ ਦਿਓ, ਮੈਂ ਲੱਗਰ ਬੇਰੇ ਹੈ ਪੋਯੰਗਾ, ਵਿਖ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਵਿਦ ਹੈ ਬਸਾ, ਕੈਸੇ ਪੂਜ ਕਰੋ ਤੇਰੀ ਦਸਾ। ਇਹ ਗੱਲ ਗਿਆਨ ਹੋ ਗਿਆ ਭਗਤਾਂ ਨੂੰ ਕਿ ਭਾਈ ਇਹਦੇ ਨਾਲ ਰੱਬ ਨਹੀਂ ਮਿਲਣਾ। ਉਹ ਫਿਰ ਫੋਕਟ ਦੇ ਕਰਮਾਂ ਵਿੱਚ ਨਹੀਂ ਪਏ, ਉਹ ਸਿੱਧੇ ਰੱਬ ਨਾਲ ਜੁੜ ਗਏ। ਉਹਨੇ ਕਿਹਾ, ਰੱਬ ਜੀ ਫੁੱਲ ਤੈਨੂੰ ਚੜਾਏ ਨਹੀਂ ਜਾ ਸਕਦੇ ਜੂਠੇ ਨੇ, ਦੁੱਧ ਤੈਨੂੰ ਪੂਜਾ ਕਰਨ ਲਈ ਚੜਾਈਏ ਬਛੜੇ ਨੇ ਜੂਠਾ ਕੀਤਾ ਹੋਇਆ, ਚੰਦਨ ਤੈਨੂੰ ਚੜਾਈਏ ਉਹ ਸੱਪਾਂ ਨੇ ਪਹਿਲਾਂ ਜੂਠਾ ਕਰਤਾ, ਹੁਣ ਸੁੱਚੀ ਕਿਹੜੀ ਚੀਜ਼ ਹੈ, ਪਾਣੀ ਤੈਨੂੰ ਚੜਾਈਏ ਤੇ ਪਾਣੀ ਡੱਡੀਆਂ ਮੱਛੀਆਂ ਪਹਿਲਾਂ ਜੂਠਾ ਕਰ। ਫਿਰ ਰੱਬ ਨੂੰ ਇੱਕੋ ਚੀਜ਼ ਦਾ ਭੋਗ ਲਵਾਇਆ ਜਾ ਸਕਦਾ। ਉਹ ਭਗਤਾਂ ਨੇ ਕਿਹਾ ਇੱਕੋ ਚੀਜ਼ ਦਾ ਭੋਗ ਹੈ, ਉਹ ਸਮਝ ਆਈ ਹੁਣ ਰੱਬ ਨੂੰ ਇੱਕ ਚੀਜ਼ ਭੇਂਟ ਕੀਤੀ ਜਾ ਸਕਦੀ। ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹਰ ਭੋਗ ਤੁਹਾਡੇ, ਵਾਹਿਗੁਰੂ ਤੇਰਾ ਨਾਮ ਹੀ ਤੇਰੇ ਵਾਸਤੇ ਭੋਗ ਹੈ। ਜਦੋਂ ਕੋਈ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ,
ਕਿਉਂਕਿ ਜੇ ਬਾਹਰਲੀਆਂ ਚੀਜ਼ਾਂ ਨਾਲ ਪੂਜਾ ਹੋਣੀ ਹੁੰਦੀ ਉਹ ਹਰੇਕ ਬੰਦਾ ਨਹੀਂ ਖਰੀਦ ਸਕਦਾ। ਸੋ ਭਗਤਾਂ ਨੂੰ ਗਿਆਨ ਵੀ ਆ ਗਿਆ, ਭਗਤਾਂ ਕੋਲ ਭਗਤੀ ਵੀ ਹੈ, ਭਗਤਾਂ ਨੇ ਤਿਆਗ ਵੀ ਕਰ ਦਿੱਤਾ ਲੱਭ ਲੋ ਅਹੰਕਾਰ ਤੇ ਤ੍ਰਿਸ਼ਨਾ, ਫਿਰ ਰੱਬ ਨੇ ਉਹਨਾਂ ਦੀ ਲਾਜ ਰੱਖੀ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ, ਕਿਹਦੀ ਕਿਹਦੀ ਲਾਜ ਰੱਖੀ ਹੁਣ ਮਹਾਰਾਜ ਅੱਗੇ ਦੱਸ ਰਹੇ ਹਨ।
ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾ ਕਸ ਮਾਰ ਪਚਾਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਸਾਲਾਂ ਦੀ ਸਾਧ ਸੰਗਤ ਭਗਤੀ ਜਦੋਂ ਆਈ ਨਾ, ਉਹਦੇ ਵਿੱਚ ਉਮਰ ਦਾ ਕੋਈ ਤਕਾਜਾ ਨਹੀਂ। ਇੱਕ ਚੀਜ਼ ਹੋਰ ਧਿਆਨ ਚ ਰੱਖੇ, ਜਦੋਂ ਭਗਤ ਪ੍ਰਵਾਨ ਹੋਏ ਉਮਰ ਦਾ ਨਹੀਂ ਕੋਈ ਤਕਾਜਾ, ਨਾ ਕੋਈ ਸੀਨੀਓਰਟੀ, ਨਾ ਕੋਈ ਰਿਜ਼ਰਵੇਸ਼ਨ, ਨਾ ਕੋਈ ਉਮਰ ਦਾ ਤਕਾਜਾ। ਇੱਥੇ 5 ਸਾਲ ਦੀ ਉਮਰ ਦਾ ਵੀ ਭਗਤ ਹੈ ਧਰੂ। 5 ਵਰਖ ਕੋ ਅਨਾਥ ਧਰੂ ਬਾਰ ਕਰ ਸਿਮਰਤ ਅੰਮ੍ਰਿਤ ਆਵੇ। ਜਦੋਂ ਰੱਬ ਤੇ ਪੂਰਾ ਵਿਸ਼ਵਾਸ ਰੱਖ ਕੇ ਧਰੂ ਨੇ ਰਾਜ ਭਾਗ ਛੱਡਿਆ, ਉਹ 5 ਸਾਲ ਦੀ ਉਮਰ ਚ ਭਗਤ ਹੈ। 8 ਸਾਲ ਦੀ ਉਮਰ ਦਾ ਪ੍ਰਹਿਲਾਦ ਭਗਤ ਹੈ, ਜਿਹਦੀ ਰੱਬ ਨੇ ਲਾਜ ਰੱਖੀ। ਹਰਨਾਕਸ਼ ਨੂੰ ਨੋਹਾਂ ਨਾਲ ਪਾੜਤਾ ਰੱਬ ਨੇ, ਹਾਲਾਂਕਿ ਹਰਨਾਕਸ਼ ਜਿਹੜਾ ਹੈ ਉਹ ਪ੍ਰਹਿਲਾਦ ਦਾ ਪਿਓ ਹੈ। ਰੱਬ ਨੇ ਲਾਜ ਰੱਖੀ ਕਦੋਂ, ਜਦੋਂ ਪ੍ਰਹਿਲਾਦ ਨੇ ਥੰਮ ਤਪਦੇ ਵੱਲ ਇਹ ਨਹੀਂ ਵੇਖਿਆ ਕਿ ਤਪਦਾ ਥੰਮ ਮੈਂ ਸੜ ਜਾਵਾਂਗਾ, ਡਰਿਆ ਨਹੀਂ, ਸਮਰਪਣ ਹੋ ਗਿਆ ਸਭ। ਜਦੋਂ ਸਭ ਕੁਝ ਸਮਰਪਣ ਕਰ ਦਿੱਤਾ, ਪੂਰਾ ਵਿਸ਼ਵਾਸ ਦ੍ਰਿੜਤਾ ਰੱਖ ਕੇ ਜਦੋਂ ਥੰਮ ਨੂੰ ਜਫੀ ਪਾਉਣ ਲੱਗੇ, ਰੱਬ ਨੂੰ ਪ੍ਰਗਟ ਹੋਣਾ ਪਿਆ। ਦ੍ਰਿੜਤਾ ਵਿੱਚੋਂ, ਵਿਸ਼ਵਾਸ ਵਿੱਚੋਂ ਰੱਬ ਪ੍ਰਗਟ ਹੁੰਦਾ। ਇਹ ਕਈ ਵਾਰ ਆਪਾਂ ਉਦਾਹਰਨ ਸਾਂਝੀ ਕਰੀ ਦੀ ਹੈ, ਅਰਦਾਸ ਵੀ ਕਰੀਏ, ਪਾਤਸ਼ਾਹ ਸਾਡੇ ਅੰਦਰ ਵੀ ਇਹ ਦ੍ਰਿੜਤਾ ਵਿਸ਼ਵਾਸ ਪੈਦਾ ਕਰੋ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਵਿਗਿਆਨ ਦਾ ਨੁਕਤਾ ਹੈ, ਅੱਗ ਉੱਤੇ ਪਾਣੀ ਰੱਖ ਦਿਓ, ਜਿੰਨੀ ਦੇਰ ਪਾਣੀ ਦੇ ਵਿਚਲਾ ਟੈਂਪਰੇਚਰ 100 ਡਿਗਰੀ ਤੇ ਚਲਾ ਨਹੀਂ ਜਾਂਦਾ, ਉਨੀ ਦੇਰ ਪਾਣੀ ਵਾਸ਼ਵ ਬਣ ਕੇ ਆਕਾਸ਼ ਵੱਲ ਉੱਡਦਾ ਨਹੀਂ। ਸਿੱਖਾ, ਜਿੰਨੀ ਦੇਰ 100% ਤੇਰੇ ਅੰਦਰ ਵਿਸ਼ਵਾਸ ਪੂਰਾ ਨਹੀਂ ਹੁੰਦਾ, ਉਨੀ ਦੇਰ ਤੇਰੀ ਸੁਰਤ ਰੱਬ ਵੱਲ ਦੇ ਪਾਸੇ ਨਹੀਂ ਜਾਏ। ਜੇ ਵਿੱਚ ਵਿਚਾਲੇ ਆ ਗਿਆ ਕਿ ਜੇ ਕੰਮ ਖਰਾਬ ਹੋ ਗਿਆ, ਆਹ ਨਾ ਹੋਇਆ ਤਾਂ ਕੀ ਹੋਏਗਾ, ਜੇ ਆਹ ਹੋ ਗਿਆ ਫਿਰ ਪਿੱਛੇ ਰਹਿ ਗਿਆ, ਇੱਕ ਖਿੰਨ ਮਾਤਰ ਵੀ ਇਹ ਨਾ ਚਿੱਤ ਜਾਵੇ ਕਿ ਕੀ ਹੋਣਾ। ਇਹਨੂੰ ਫਿਰ ਮਹਾਰਾਜ ਦੀ ਬਾਣੀ ਨੇ ਕਿਹਾ, ਅਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੋਡੜਾ। ਕਦਮ ਨਹੀਂ ਕਿਹਾ ਕਿ ਪਿੱਛੇ ਕਦਮ ਨਾ ਲਿਆਈ, ਪਤਾ ਕੀ ਕਿਹਾ, ਕਹਿੰਦੇ ਮੋਢਾ ਬਿਨਾਂ ਪਿੱਛੇ ਨੂੰ ਫੇਰੀ। ਤੂੰ ਇੰਨੇ ਵਿਸ਼ਵਾਸ ਨਾਲ ਤੁਰੇ ਕਿ ਮੋਢਾ ਵੀ ਪਿੱਛੇ ਨਾ ਘੁਮਾਵੇ, ਤੂੰ ਇੰਨਾ ਖਿੰਨ ਮਾਤਰ ਵੀ ਬੇਵਿਸ਼ਵਾਸੀ ਨਾ ਆਵੇ। ਪੜੋ, ਅਗਾਹਾਂ ਕੁਦਰਾਂਗ ਪਿੱਛਾ ਫੇਰ ਨਾ ਮੋਡੜਾ, ਨਾਨਕ ਸਿਜਵਿਆਂ ਵਾਰ ਬੋੜ ਨਾ ਹੋ ਵੀ ਜਨਮੜਾ। ਜੇ ਤੂੰ ਵਿਸ਼ਵਾਸ ਨਾਲ ਤੁਰ ਪਿਆ, ਗੁਰੂ ਤੇਰਾ ਦੁਆਰਾ ਜਨਮ ਵੀ ਨਹੀਂ ਹੋਣ ਦਏਗਾ। ਇਹ ਤੇਰੇ ਨਾਲ ਵਾਅਦਾ ਰੱਬ ਦਾ, ਤੇਰਾ ਦੁਆਰਾ ਜਨਮ ਨਹੀਂ ਹੋਣ ਦਏਗਾ ਗੁਰੂ। ਬਸ ਤੂੰ ਮੋਢਾ ਘੁਮਾ ਕੇ ਵੀ ਪਿੱਛੇ ਨਹੀਂ ਵੇਖਣਾ, ਭਾਵ ਰੰਚਕ ਮਾਤਰ ਵੀ ਬੇਵਿਸ਼ਵਾਸੀ ਨਾ ਆਵੇ, ਵਿਸ਼ਵਾਸ ਹੋਵੇ ਪੂਰਾ। 6ਵੇਂ ਪਾਤਸ਼ਾਹ ਨੇ ਜਦੋਂ ਕਹਿ ਦਿੱਤਾ ਨਾ ਜਾਨੀ ਖਾਨ ਨੂੰ, ਕਹਿੰਦੇ ਰੱਬ ਨੂੰ ਅੱਜ ਹੀ ਮਿਲਣਾ, ਮਾਰੇ ਮਿਲਾ ਦਿਓ, ਕਹਿੰਦੇ ਹੁਣੇ ਮਿਲਣਾ, ਉੱਠ ਕੇ ਖੜਾ ਹੋ ਗਿਆ, ਕਹਿੰਦਾ ਜੀ ਹੁਣੇ ਮਿਲਾ ਦਿਓ। ਹਜ਼ੂਰ ਨੇ ਕਿਹਾ, ਉਹ ਵਿਆਸਾ ਦਰਿਆ ਵਗਦਾ ਜਾਂ ਛਾਲ ਮਾਰਦੇ, ਉਹ ਭੱਜ ਗਿਆ ਹਵਾ ਦੀ ਤਰ੍ਹਾਂ, ਉਹਨੇ ਮੋਢਾ ਫਿਰ ਕੇ ਵੀ ਪਿੱਛੇ ਨਹੀਂ ਵੇਖਿਆ। ਹਜ਼ੂਰ ਨੇ ਬੜੇ ਪਿਆਰ ਨਾਲ ਕਿਹਾ, ਬਿਧੀ ਚੰਦ, ਇਹ ਪੂਰੀ ਵਿਸ਼ਵਾਸ ਨਾਲ ਆਇਆ ਰੱਬ ਨੂੰ ਮਿਲਣ ਵਾਸਤੇ, ਇਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ, ਇਹਨੇ ਛਾਲ ਮਾਰ ਦੇਣੀ ਹੈ, ਜਾਓ ਇਹਦੇ ਮਗਰ ਜਾਓ, ਇਹਨੂੰ ਡੁੱਬਣ ਨਾ ਦਿਓ, ਅਸੀਂ ਵੀ ਆਉਂਦੇ ਹਾਂ। ਜਦੋਂ ਉਹਨੇ ਛਾਲ ਮਾਰ ਦਿੱਤੀ, ਸਿੱਖਾਂ ਬਾਹਰ ਕੱਢ ਲਿਆ, ਹਜ਼ੂਰ ਨੇ ਮੋਢਿਆਂ ਤੋਂ ਪਕੜ ਕੇ ਕੋ ਦ੍ਰਿਸ਼ਟੀ ਪਾਈ, ਉਹਨੂੰ ਉਸੇ ਵਕਤ ਅਨੰਤ ਸੂਰਜਾਂ ਜਿੰਨਾ ਪ੍ਰਕਾਸ਼ ਹੋਇਆ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ, ਸਿੱਖ ਹੈਰਾਨ ਹੋ ਗਏ, ਮਹਾਰਾਜ ਅਸੀਂ ਇੰਨੇ ਇੰਨੇ ਸਾਲਾਂ ਤੋਂ ਤੁਹਾਡੇ ਕੋਲ, ਇਹਨੂੰ ਤੁਸੀਂ 1 ਦਿਨ 2 ਦਿਨ ਵਿੱਚ ਹੀ ਇਸ ਅਵਸਥਾ ਤੇ ਲੈ ਗਏ। ਹਜ਼ੂਰ ਨੇ ਕਿਹਾ, ਭਾਈ ਉਹ ਭਾਂਡਾ ਤਿਆਰ ਸੀ, ਪੂਰੀ ਦ੍ਰਿੜਤਾ ਨਾਲ ਆਇਆ ਸੀ, ਤੁਹਾਨੂੰ ਪਤਾ ਉਹਨੂੰ ਪਰਸੋਂ ਅਸੀਂ ਹੁਕਮ ਦੇ ਕੇ ਕਿਹਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ, ਇਹ ਤਾਂ ਵੀ ਗਿਆ ਨਹੀਂ, ਇਹ ਧੱਕੇ ਖਾ ਕੇ ਵੀ ਬੈਠਾ ਰਿਹਾ। ਇੱਥੇ ਕਿਸੇ ਨੂੰ ਮਾੜਾ ਜਿਹਾ ਕੋਚਾ ਸ਼ਬਦ ਕਹਿ ਦਿਓ, ਉਹ ਭੱਜ ਜਾਂਦਾ, ਗੁਰਦੁਆਰਾ ਬਦਲ ਲੈਂਦਾ, ਕਹਿੰਦਾ ਅਸੀਂ ਸੇਵਾ ਕਰਨੀ, ਹੋਰ ਕਿਤੇ ਕਰ ਲਾਂਗੇ। ਦ੍ਰਿੜਤਾ ਚਾਹੀਦੀ ਹੈ। ਮੈਂ ਕਈ ਵਾਰ ਸਾਧ ਸੰਗਤ, ਚਲੋ ਲਾਈਵ ਵੀ ਦੂਰ ਸੰਗਤਾਂ ਸੁਣ ਰਹੀਆਂ ਨੇ, ਜਦੋਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆਵੋ, ਗੁਰਮਤ ਦਾ ਇੱਕ ਗਹਿਰਾ ਕੰਸੈਪਟ ਹੈ, ਸੰਗਤ ਦੀ ਬਹੁ ਗਿਣਤੀ ਹੋਣ ਕਰਕੇ ਕਈ ਵਾਰ ਤੁਹਾਡੇ ਨਾਲ ਇਹ ਕੁਝ ਹੋਣਾ, ਤੁਹਾਨੂੰ ਸੇਵਾਦਾਰ ਦਬਕਾ ਮਾਰ ਸਕਦਾ। ਇੱਧਰ ਨਹੀਂ ਬੇ, ਇੱਧਰ ਜਾਓ, ਸਿਰ ਢਕੋ। ਜੇ ਮੋਹਰਿਓਂ ਕੋਈ ਸੇਵਾਦਾਰ ਦੇ ਗਾੜੀ ਅੱਗੇ ਬੋਲ ਪਿਆ ਤਾਂ ਯਾਦ ਰੱਖਿਓ, ਤੁਸੀਂ ਦਰਸ਼ਨ ਕਰ ਜਾਣੇ ਪਰ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਨਹੀਂ ਹੋਣੇ। ਸੇਵਾਦਾਰ ਦਾ ਹੁਕਮ ਸਮਝਣਾ ਗੁਰੂ ਦਾ ਹੁਕਮ ਹੈ, ਇੰਨੀ ਭਾਵਨਾ ਚਾਹੀਦੀ। ਔਰ ਮਾਫ਼ ਕਰਿਓ, ਸੇਵਾਦਾਰ ਨੂੰ ਵੀ ਇਹ ਸਮਝਣਾ ਚਾਹੀਦਾ, ਜੇ ਸੇਵਾਦਾਰ ਚਾਹੁੰਦਾ ਮੈਨੂੰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਹੋਣ, ਉਹ ਵੀ ਸੰਗਤ ਨੂੰ ਗੁਰੂ ਦਾ ਰੂਪ ਸਮਝ ਕੇ ਸੇਵਾ ਕਰ। ਇਹ ਦੋਵਾਂ ਵਾਸਤੇ ਹੈ। ਤੇ ਜੇ ਬੰਦਾ ਬੰਦਿਆਂ ਨਾਲ ਉਲਝ ਜਾਏ, ਮਾਫ਼ ਕਰਿਓ, ਇੱਥੇ ਤਾਂ ਲੋਕ ਸਵੇਰੇ ਇਸ ਗੱਲੋਂ ਲੜਦੇ ਰਹਿੰਦੇ ਵੀ ਆਹ ਸੇਵਾ ਮੇਰੀ ਸੀ, ਮੇਰੀ ਜਗ੍ਹਾ ਤੇ ਕਿਉਂ ਖੜ ਗਿਆ ਤੂੰ, ਮੈਂ ਮੋਢਾ ਰੋਜ਼ ਇਸ ਵੇਲੇ ਦਿੰਦਾ, ਇੱਥੇ ਤੂੰ ਕਿਵੇਂ ਖੜ ਗਿਆ, ਧੱਕੇ ਮਾਰ ਦੇਣ, ਇੱਥੇ ਨਹੀਂ ਤੂੰ ਖੜ ਸਕਦਾ। ਮਾਫ਼ ਕਰਿਓ, ਹੱਥ ਜੋੜ ਕੇ ਬੇਨਤੀ ਕਰਾਂਗਾ, ਉਹ ਸਿੱਖੋ, ਸੇਵਾ ਕਰਨੀ ਬਹੁਤ ਚੰਗੀ ਗੱਲ ਹੈ, ਪਰ ਜੇ ਕਿਸੇ ਨੂੰ ਤੁਸੀਂ ਭਾਵਨਾ ਨਾਲ ਆਪਣੀ ਸੇਵਾ ਵੀ ਦੇ ਦਿਓ ਨਾ, ਵੇ ਆ ਭਾਈ ਤੂੰ ਇੱਥੇ ਲੱਗ ਜਾ, ਮੇਰਾ ਵਿਸ਼ਵਾਸ ਹੈ ਉਹਦੀ ਵੀ ਸੇਵਾ ਪੂਰੀ ਹੋ ਜਾਏਗੀ, ਜਿਹਨੇ ਸੇਵਾ ਛੱਡੀ ਗੁਰੂ ਰਾਮਦਾਸ ਉਹਦੀ ਵੀ ਸੇਵਾ ਲਿਖ ਲੈਣਗੇ। ਸੱਜਣੋ, ਇੱਥੇ ਗੱਲ ਖੋਣ ਦੀ ਨਹੀਂ, ਇੱਥੇ ਤਿਆਗ ਦੀ ਗੱਲ ਹੈ, ਇੱਥੇ ਗੱਲ ਪਿਆਰ ਦੀ ਹੈ। ਫਿਰ ਉਹ ਭਗਤੀ ਚ ਪ੍ਰਵਾਨ ਹੁੰਦੇ ਨੇ, ਗੱਲ ਪੂਰਨ ਵਿਸ਼ਵਾਸ ਦੀ ਹੈ, ਜਿਹੜਾ ਵਿਸ਼ਵਾਸ ਕਰਕੇ ਆਇਆ ਉਹ ਮਿਲ ਗਿਆ। ਅੱਜ ਮਹਾਰਾਜ ਕਹਿੰਦੇ ਪ੍ਰਹਿਲਾਦ ਦੀ ਲਾਜ ਰੱਖੀ, ਹਰਨਾਕਸ਼ ਨੂੰ ਮਾਰ ਦਿੱਤਾ, ਕਿਉਂ? ਉਹਦਾ ਅਟਲ ਵਿਸ਼ਵਾਸ ਰੱਬ ਤੇ ਬਣ ਗਿਆ।
ਮਾਨੋ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ।
ਮਹਾਰਾਜ ਕਹਿੰਦੇ ਭਾਈ, ਗੁਰਮੁਖਾਂ ਨੂੰ ਜਪਣ ਵਾਲਿਆਂ ਨੂੰ ਪ੍ਰਤੀਤ ਮੀਨਿੰਗ ਵਿਸ਼ਵਾਸ ਹੈ, ਭਰੋਸਾ ਹੈ ਉਸ ਰੱਬ ਉੱਤੇ, ਪਰ ਜਿਹੜੇ ਮਨਮੁਖ ਮਨ ਦੇ ਮਗਰ ਲੱਗੇ ਉਹ ਭਰਮ ਭੁਲੇਖੇ ਵਿੱਚ ਹੀ ਰਹਿੰਦੇ ਨੇ, ਉਹਨਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਆਉਂਦਾ।
ਹਰ ਜੀ ਇਹ ਤੇਰੀ ਵਡਿਆਈ,
ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ, ਇਹ ਤੁਹਾਡੀ ਵਡਿਆਈ ਹੈ, ਇਹ ਤੁਹਾਡਾ ਵਿਰਦ ਹੈ।
ਭਗਤਾ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ।
ਇਹ ਅਕਾਲ ਪੁਰਖ ਵਾਹਿਗੁਰੂ, ਤੁਸੀਂ ਭਗਤਾਂ ਦੀ ਪਹਿਜ ਰੱਖੋ, ਕਿਉਂਕਿ ਭਗਤ ਤੁਹਾਡੀ ਸ਼ਰਨ ਵਿੱਚ ਹੈ, ਇਹੀ ਤੁਹਾਡੀ ਵਡਿਆਈ, ਇਹੀ ਤੁਹਾਡਾ ਵਿਰਦ ਹੈ। ਪਰ ਭਗਤਾਂ ਦੀ ਨਿਸ਼ਾਨੀ ਉਹਨਾਂ ਨੂੰ ਪ੍ਰਤੀਤ ਹੈ, ਜਿਨ੍ਹਾਂ ਨੂੰ ਪ੍ਰਤੀਤ ਨਹੀਂ ਉਹਨਾਂ ਨੂੰ ਫਿਰ ਗੁਰੂ ਨੇ ਸੁਚੇਤ ਕਰਕੇ ਪਤਾ ਕੀ ਕਿਹਾ, ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਰਸ ਕਾ ਵਿਸ਼ਵਾਸ ਨਾ ਹੋਵੇ। ਭਾਈ ਤੂੰ ਆਪਣੀ ਪ੍ਰਤੀਤ ਆਪੇ ਖੋ ਲਈ ਹੈ, ਆਪੇ ਗੁਆਈ ਹੈ, ਤੈਨੂੰ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ, ਤੇਰੀ ਪ੍ਰਤੀਤ ਵਿੱਚ ਤੂੰ ਆਪੇ ਫਰਕ ਪਾ ਲਿਆ, ਹੁਣ ਗੁਰੂ ਕੀ ਕਰੇ? ਸਾਡੀ ਪ੍ਰਤੀਤ ਭਰੋਸਾ ਬੱਝ ਜਾਏ। ਮੇਰੇ ਗੁਰੂ ਨੇ ਬੜਾ ਵੱਡਾ ਤਰਸ ਕੀਤਾ, ਜਦੋਂ ਤੁਸੀਂ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰੋਗੇ, ਜਿੱਥੇ ਦੁੱਖ ਭੰਜਨੀ ਵੇਰ ਹੈ ਨਾ, ਉਹਦੇ ਨਾਲ ਖੱਬੇ ਹੱਥ ਇੱਕ ਥੜਾ ਬਣਿਆ ਹੋਇਆ, ਤੁਸੀਂ ਦਰਸ਼ਨ ਕਰਦੇ ਹੋ, ਉਸ ਥੜੇ ਦੇ ਬਾਅਦ ਲਿਖਿਆ ਹੋਇਆ 860 ਤੀਰਥ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਸਿੱਖਾਂ ਦਾ ਵਿਸ਼ਵਾਸ ਇਸ ਤੀਰਥ ਤੇ ਬਣ ਗਏ, ਇੰਨੀ ਦ੍ਰਿੜਤਾ ਵਿਸ਼ਵਾਸ ਨਾਲ ਸਿੱਖਾਂ ਨੂੰ ਕਿਹਾ, ਸਿੱਖੋ ਲਓ 68 ਤੀਰਥ ਇਸ ਜਗ੍ਹਾ ਤੇ ਲਿਆ ਕੇ ਵਸਾ ਦਿੱਤੇ ਨੇ, ਤੁਹਾਨੂੰ ਥਾਂ ਥਾਂ ਤੇ ਨਹਾਉਣ ਦੀ ਲੋੜ ਨਹੀਂ, 68 ਤੀਰਥ ਇੱਕੋ ਜਗ੍ਹਾ ਤੇ ਆ ਗਏ ਨੇ, ਜਿਹੜਾ ਵਿਸ਼ਵਾਸ ਰੱਖ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲਏਗਾ 68 ਤੀਰਥਾਂ ਦਾ ਇਸ਼ਨਾਨ ਹੈ, ਵਿਸ਼ਵਾਸ ਦੀ ਗੱਲ ਹੈ। ਪਰ ਨਾਲ ਇਹ ਕਿਹਾ ਕੱਲਾ ਨਹਾਉਣ ਵਾਸਤੇ ਨਹੀਂ, ਮਹਾਰਾਜ ਫਿਰ ਇਸ਼ਨਾਨ ਕਿਵੇਂ ਕਰਨਾ ਉਹ ਵੀ ਸਿਖਾਇਆ, ਇਸ਼ਨਾਨ ਕਿਵੇਂ ਕਰਨਾ ਉਹ ਵੀ ਸਿਖਾਇਆ, 68 ਤੀਰਥਾਂ ਦਾ ਫਲ ਮਿਲੇਗਾ। ਪਰ ਇਸ਼ਨਾਨ ਕਰਨ ਵਾਲਿਆ ਯਾਦ ਰੱਖੀ ਕਿ ਕਰ ਇਸ਼ਨਾਨ ਨਾਲ ਕੀ ਸਿਮਰ ਪ੍ਰਭ ਆਪਣਾ, ਇਸ਼ਨਾਨ ਵੀ ਕਰੀ ਸੁਰਤੀ ਕਰਕੇ ਕਈ ਸਤਨਾਮ ਸ੍ਰੀ ਵਾਹਿਗੁਰੂ, ਫਿਰ ਅੰਤਰਗਤ ਤੀਰਥ ਮਲ ਨਾ ਉਹ ਵੀ ਹੋ ਜਾਏਗਾ। ਪੜੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਵੇ ਆਰੋਗ ਕੋ कोट बिगन लाते प्रभ शरणा प्रगटे बले संयोग। जिथे गुरु ने अठाठ तीर्थ कहते हो जे भाई फिर भटक के कितने होर नहाते फिर ना हूं गुरु की करे जे तुम फिर विश्वास नहीं ठीक है दूजे धार्मिक स्थाना का सिख सत्कार कर दे करना चाहिए सिख की निशानी है वो किसी के धर्म धार्मिक स्थान धार्मिक ग्रंथ की कदे बेअदबी नहीं करेगा ये उन्हें याद है क्यों गुरु का हुक्म है वेद कतेव कहो मत झूठे झूठा जो ना विचारे दसवें पातशाह का हुक्म है कहूं बेदरीत कहूं तासो बपरीत कहूं तिरगुण अतीत कहूं सरगुण समेत हो पर सिख नूं अपने गुरु ते विश्वास है सिख नूं अपने गुरु दे उत्ते इन्ना विश्वास है वह दूजे नूं अकतल भी नहीं करता की है जदों गुरु ने कहता ठाठ तीर्थ इस जगह ते ने इतों पर हुण होर किते जाण दी लोड़ नहीं ताइयों गुरु रोज याद कराउंदा सिखा विश्वास रखी इस गल ते के पाए गए जब ते तुमरे तब ते को आंख तरे नहीं अन्य कहिंदे अख थले भी नहीं धरना किसी होणगे किसी दे भई होएगा किसी दा इतिहासक साखियां पढ़ो इस समझाउण वास्ते सानू गुरु ने रचे जे फिर बिना समझे फिर हुण गुरु की कर सकदा कदे कोई जोगी सिख नूं कहिंदा मेरे दर्शन कर ला तेनू 10 साल का स्वर्ग मेरे दर्शन कर ला तेनू 20 साल का स्वर्ग मेरे दर्शन कर ला तेनू 40 साल का स्वर्ग तमी सिख गया नहीं जदों इन्ना कुछ ऑफर देने तो बाद भाई तिलका दर्शन कर नहीं गए फिर वह जोगी उठ के आया कहिंदा जिन्हू स्वर्गों का भी लालच नहीं है जिन्हू इन्ना कुछ देने तो बाद भी वह अख थले नहीं मेरी गल धरदा उहदे दर्शन करा जाके दरवाजा खड़काया कहिंदे भाई सिखा हुण मैं नहीं तेनू दर्शन देने कृपा कर तू मैनू दर्शन दे पता क्यों जिहड़े सिख नूं अपने गुरु ते इन्ना विश्वास होवे ओ सिखा तेरे दर्शन करन दुनिया आएगी शर्त एक है तेनू विश्वास होवे जे तेनू गुरु ते विश्वास नहीं फिर गुरु की कर सकदा कबीर सच्चा सतगुर क्या करे जो सिखा मैं चूक अज विश्वास की लोड़ है अज भरोसे की लोड़ है अज पातशाह ने हुक्म किया भाई गुरमुखा नूं प्रतीत है मनमुख भुले हन भगतां दी पैज स्वामी रब सदा ही रखदा क्यों ओदा विरद है ओदा सुभा है यही उसकी वड्याई है राओ
काम जो है ना साका काल ना नेड़ा जाई
आखो सतनाम श्री वाहे हुण इत्तों वड्डी होर की गल है कहिंदे जम भी नहीं जो सकदे तैनू ए मौत डर आत्मक मौत तेरे नेड़े नहीं आ सकदी जमा का डर नहीं तेन पो सक तू विश्वास रखी जम भी तेन देख के छड़ जाएंगे तेरे को नाम की ताकत सुन कै जम कै दूत नाए तेरे छड़ जाए जम भी ते तो दूर हो जाएंगे पर तेन गुरु ते विश्वास होवे
वल राम नाम मन वसिया नामे ही मुक्त पाई
कहने भगतों के मन में केवल ते केवल ओनली सिर्फ रब का नाम बसया होया नामे ही मुक्त पाई वो होर किसी तरीके ना मुक्ति नहीं लभदे सिर्फ रब दे नाम नाल ही मुक्ति मिलदी है
रिद सिद्ध सब भगता चरनी लागी गुर का सहज सुभाई
कहिंदे फिर वो भगतां दे चरणां विच करामतां के बह जांदियां ने रिद सिद्ध सब भगतां चरनी लागी उन्हां दे तां चरणां विच रिधियां सिधियां बैठियां ने वो तो हुक्म वास्ते हाथ जोड़ के बैठी कोई हुक्म करो गुर के सह सिपाही उन्होंने सुभाव गुरु विच मिल गया गुरु दे राही सह सिपाही रब टिक गए उन्होंने कोल रिधिया सिधिया चरण दासियां
मन मुखा नो प्रतीत न आवी अंतर लोभ सुभाओ
दूजे पासे श्री गुरु अमरदास महाराज जी कहते मनमुख बंदे देखो उन्होंने प्रतीत ही नहीं आती भरोसा ही नहीं आता अंतर लोभ सुहाओ अंदर लोभ ही रहिंदा है स्वार्थी रहिंदा है अभी मिल जाए अभी मिल जाए उन्होंने रब ते विश्वास नहीं एक चीज ना मिले वह रुस जाते ने एक अरदास पूरी ना हो थां बदल लेंदे ने भटक जाते ने ਕੋਈ ਕਹਿ ਦੇਵੇ ਕਿ ਫਲਾਨੀ ਜਗ੍ਹਾ ਉੱਤੇ ਐਤਵਾਰ ਚੌਂਕੀ ਭਰਨ ਨਾਲ ਇੱਛਾ ਪੂਰੀ ਹੁੰਦੀ, ਲੈ ਲੋਕਾਂ ਦਾ ਹੜ ਲੱਗ ਜਾਣਾ, ਟ੍ਰੈਫਿਕ ਵਾਲੇ ਲਾਉਣੇ ਪੈਣੇ ਉੱਥੇ। ਇਹਦਾ ਮਤਲਬ ਜਿਹੜਾ ਘਰ ਬੈਠਾ ਉੱਤੇ ਵਿਸ਼ਵਾਸ ਨਹੀਂ ਰੱਬ ਤੇ, ਜਦੋਂ ਇਹ ਵਿਸ਼ਵਾਸ ਹੈ ਜੇ ਫਿਰ ਉਹ ਭਗਤ ਹੈ, ਜੇ ਵਿਸ਼ਵਾਸ ਨਹੀਂ ਫਿਰ ਉਹ ਮਨਮੁਖ ਹੈ।
ਗੁਰਮੁਖ ਹਿਰਦਾ ਸ਼ਬਦ ਨਾ ਭੇਦੋ, ਹਰ ਨਾਮ ਨਾ ਲਾਗਾ ਪਾਓ।
ਕਹਿੰਦੇ ਭਾਈ ਉਹਨਾਂ ਨੂੰ ਗੁਰੂ ਦੇ ਸ਼ਬਦ ਨਾਲ ਚਿੱਤ ਨਹੀਂ ਉਹਨਾਂ ਦਾ ਜੁੜਦਾ, ਵਿਸ਼ਵਾਸ ਨਹੀਂ ਆਉਂਦਾ, ਭੇਦਿਓ ਭਾਵ ਉਹਦੇ ਨਾਲ ਜੁੜਿਆ ਨਹੀਂ, ਤੇ ਹਰ ਨਾਮ ਨਾ ਲੱਗਾ ਪਾਓ। ਗੁਰੂ ਦੇ ਨਾਮ ਨਾਲ ਪ੍ਰੇਮ ਪੈਂਦਾ ਹੀ ਨਹੀਂ, ਇੱਕ ਦਿਨ ਜਪਦੇ ਨੇ ਦੂਜੇ ਦਿਨ ਛੱਡ ਦਿੰਦੇ ਨੇ, ਇੱਕ ਦਿਨ ਪਾਠ ਕਰਦੇ ਨੇ ਨਹੀਂ ਇੱਛਾ ਪੂਰੀ ਹੋਈ ਛੱਡ ਦਿੰਦੇ ਨੇ। ਇਸ ਤਰ੍ਹਾਂ ਉਹ ਲੋਕ ਮਨਮੁਖ ਰਹਿੰਦੇ ਹਨ।
ਊੜ ਕਪਟ ਪਾਜ ਲੈ ਜਾਸੀ, ਮਨਮੁਖ ਫੀਕਾ ਅਲਾਓ।
ਕਹਿੰਦੇ ਭਾਈ ਕੋੜ ਦਾ ਪਰਦਾ ਲੈ ਜਾਂਦਾ, ਕਿਉਂਕਿ ਉਹ ਸਵਾਰਥ ਕਰਕੇ ਆਉਂਦਾ ਹੁੰਦਾ, ਉਹ ਬਹੁਤੀ ਦੇਰ ਰਹਿੰਦਾ ਨਹੀਂ। ਇਸ ਤਰ੍ਹਾਂ ਉਹ ਮਨਮੁਖ ਫਿੱਕਾ ਹੀ ਬੋਲਦੇ ਹਨ, ਫਿਰ ਉਹਨਾਂ ਦੀ ਜ਼ਬਾਨ ਉਹਨਾਂ ਦੇ ਬੋਲ ਫਿੱਕੇ ਹਨ, ਕਿਉਂ ਉਹ ਸਵਾਰਥ ਕਰਕੇ ਆਉਂਦੇ ਨੇ। ਸਵਾਰਥ ਜਦੋਂ ਪੂਰਾ ਨਹੀਂ ਹੁੰਦਾ ਰਿਸ਼ਤਾ ਟੁੱਟ ਜਾਂਦਾ, ਇਸ ਤਰ੍ਹਾਂ ਉਹ ਪੱਕੇ ਭਗਤ ਰੱਬ ਦੇ ਸੇਵਕ ਨਹੀਂ ਬਣਦੇ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ।
ਕਹਿੰਦੇ ਭਗਤਾਂ ਦੇ ਵਿੱਚ ਨਾ ਆਪ ਰੱਬ ਵਸ ਜਾਂਦਾ, ਵਰਤਣ ਲੱਗ ਪੈਂਦਾ, ਭਗਤੀ ਹੂ ਤੂੰ ਜਾਤਾ। ਜਦੋਂ ਉਹਨਾਂ ਦੀ ਦ੍ਰਿੜਤਾ ਵਿਸ਼ਵਾਸ ਆ ਜਾਂਦੀ, ਰੱਬ ਉਹਨਾਂ ਦੇ ਵਿੱਚ ਵਰਤਦਾ, ਉਹਨਾਂ ਦੇ ਰਾਹੀਂ ਫਿਰ ਰੱਬ ਕੰਮ ਕਰਾਉਂਦਾ। ਜਿਵੇਂ ਕੋਈ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ, ਉਹ ਸਾਰੇ ਕਾਗਜ਼ਾਂ ਤੇ ਆਪ ਸਿਗਨੇਚਰ ਨਹੀਂ ਕਰਦਾ, ਉਹਨੇ ਸਕੈਨ ਕਰਕੇ ਆਪਣੇ ਸਿਗਨੇਚਰ ਕਿਸੇ ਆਥੋਰਾਈਜ਼ ਨੂੰ ਦੇ ਦਿੱਤੇ ਨੇ, ਅਧਿਕਾਰੀ ਨੂੰ। ਜਦੋਂ ਕੋਈ ਹੁਕਮ ਲਾਗੂ ਕਰਨਾ, ਉਹ ਪ੍ਰਾਈਮ ਮਿਨਿਸਟਰ ਦੇ ਸਿਗਨੇਚਰ ਜਿਹੜੇ ਸਕੈਨ ਕੀਤੇ ਆਪੇ ਕਰ ਦਿੰਦਾ। ਇੱਦਾਂ ਰੱਬ ਭਗਤਾਂ ਵਿੱਚ ਵਸ ਜਾਂਦਾ, ਦੁਨੀਆਂ ਦੇ ਕਾਰਜ ਵੀ ਰੱਬ ਫਿਰ ਭਗਤਾਂ ਕੋਲੋਂ ਕਰਾਉਣ ਲੱਗ ਪੈਂਦਾ।
ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ।
ਕਹਿੰਦੇ ਭਗਤਾਂ ਨੂੰ ਫਿਰ ਵਿਸ਼ਵਾਸ ਹੁੰਦਾ ਕਿ ਆ ਸਾਰਾ ਮਾਇਆ ਮੋਹ ਲੋਕ ਸਭ ਤੇਰੀ ਹੈ ਵਾਹਿਗੁਰੂ, ਤੂੰ ਇੱਕੋ ਹੀ ਪੁਰਖ ਵਿਧਾਤਾ ਹੈ, ਸਾਰੀ ਸ੍ਰਿਸ਼ਟੀ ਨੂੰ ਵਿੱਧ ਲਿਖਣ ਵਾਲਾ ਚਲਾਉਣ ਵਾਲਾ ਇੱਕੋ ਹੀ ਪੁਰਖ ਹੈ।
ਮੈਂ ਮਾਰ ਮਨ ਸਾ ਮਨ ਹੈ ਸਮਾਨੀ, ਗੁਰ ਕਾ ਸਬਦ ਪਛਾਤਾ।
ਕਹਿੰਦੇ ਉਹਨਾਂ ਦੇ ਅੰਦਰੋਂ ਹਉਮੈ ਮਰ ਜਾਂਦੀ ਹੈ। ਮਨਸਾ ਮਨੇ ਸਮਾਣੀ ਦਾ ਅਰਥ, ਜਿਹੜੇ ਮਨ ਵਿੱਚ ਫੁਰਨੇ ਉੱਠਦੇ ਨੇ ਉਹ ਮਨ ਵਿੱਚ ਹੀ ਖਤਮ ਹੋ ਜਾਂਦਾ, ਉਹਨਾਂ ਨੂੰ ਉਹ ਇੰਪਲੀਮੈਂਟ ਨਹੀਂ ਹੁੰਦੇ, ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦੀਆਂ ਉਹ ਚੀਜ਼ਾਂ ਉਹਨਾਂ ਉੱਤੇ, ਆਉਂਦੇ ਨੇ ਫੁਰਨੇ, ਮਨ ਵਿੱਚ ਹੀ ਉਹ ਖਤਮ ਕਰ ਦਿੰਦੇ। ਇੱਥੇ ਸੰਸਾਰ ਦੇ ਮਨਮੁੱਖਾਂ ਦੇ ਫੁਰਨੇ ਉਹਨਾਂ ਨੂੰ ਉਲਝਾ ਕੇ ਰੱਖ ਦਿੰਦੇ। ਗੁਰ ਕੇ ਸ਼ਬਦ ਪਛਾਤਾ, ਗੁਰੂ ਦੇ ਸ਼ਬਦ ਨੂੰ ਸ਼ਬਦ ਦੇ ਰਾਹੀਂ ਉਹ ਪਛਾਣ ਕਰਦੇ ਨੇ। ਜਿਹੜੀ ਚੀਜ਼ ਗੁਰੂ ਦੇ ਹੁਕਮ ਵਿੱਚ ਨਹੀਂ ਹੈ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ। ਇਸ ਤਰ੍ਹਾਂ ਭਗਤ ਸੁਚੇਤ ਰਹਿੰਦੇ ਹਨ, ਇਹ ਚੀਜ਼ ਸਮਝ ਕੇ ਉਹ ਪੱਕੇ ਦ੍ਰਿੜਤਾ ਵਿੱਚ ਹਨ।
ਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ।
ਇਸ ਚੀਜ਼ ਦਾ ਨਤੀਜਾ ਕੀ ਨਿਕਲਦਾ ਫਿਰ? ਕਹਿੰਦੇ ਰੱਬ ਉਹਨਾਂ ਦੇ ਅਚਿੰਤ ਕੰਮ ਕਰਨ ਲੱਗ ਪੈਂਦਾ, ਉਹਨਾਂ ਨੂੰ ਚਿੰਤਾ ਨਹੀਂ ਰਹਿੰਦੀ, ਫੁਰਨਾ ਆਉਂਦਾ ਮਨ ਵਿੱਚ, ਪਰ ਉਹ ਸ਼ਬਦ ਨੂੰ ਪਛਾਣ ਕੇ ਉੱਥੇ ਰੱਖ ਦਿੰਦੇ, ਰੱਬ ਫਿਰ ਆਪੇ ਉਹਨਾਂ ਦੇ ਕਾਰਜ ਕਰਨ ਲੱਗ ਪੈਂਦਾ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਉਹਨਾਂ ਨੂੰ ਸਿਰਫ ਰੱਬ ਦਾ ਨਾਮ ਪਿਆਰਾ, ਰੱਬ ਆਪੇ ਹੀ ਉਹਨਾਂ ਦੇ ਕੰਮ ਕਰੀ ਜਾਂਦਾ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ ਪੈਂਦੀ। ਇੱਥੇ ਸਭ ਕੁਝ ਹੁੰਦਿਆਂ ਵੀ ਬੰਦਾ ਚਿੰਤਾ ਵਿੱਚ ਹੈ, ਪ੍ਰਭ ਤਾਂ ਨਾ ਘੱਟ ਜਾਏ, ਨਾਮ ਜਿਹੜਾ ਬਣਿਆ ਉਹ ਨਾ ਘੱਟ ਜਾਏ, ਪੈਸੇ ਜਿਹੜੇ ਆਏ ਉਹ ਚੱਲ ਨਾ ਜਾਣ, ਬਸ ਆਹੀ ਚਿੰਤਾ ਵਿੱਚ ਬੰਦਾ ਰਹਿੰਦਾ। ਬਹੁਤ ਕੁਝ ਹੁੰਦਿਆਂ ਵੀ ਚਿੰਤਾ ਵਿੱਚ ਹੈ, ਭਗਤ ਨੂੰ ਚਿੰਤਾ ਨਹੀਂ ਹੈ, ਉਹ ਪੂਰਾ ਵਿਸ਼ਵਾਸ ਉੱਤੇ ਰੱਖਦਾ। ਜੋ ਕੁਝ ਮਰਜ਼ੀ ਹੋ ਜਾਏ ਉਹਨੂੰ ਅਟਲ ਵਿਸ਼ਵਾਸ ਬਣਦਾ, ਰੱਬ ਫਿਰ ਉਹਨਾਂ ਦੇ ਕਾਰਜ ਆਪੇ ਹੀ ਕਰਨ ਲੱਗ ਪੈਂਦਾ ਹੈ।
ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰ ਨਿਹਾਰਾ।
ਗੁਰੂ ਦੀ ਕਿਰਪਾ ਨਾਲ ਸਦਾ ਹੀ ਉਹਨਾਂ ਦੇ ਮਨ ਵਿੱਚ ਰੱਬ ਵਸਿਆ ਰਹਿੰਦਾ, ਤੇ ਉਹਨਾਂ ਨੂੰ ਵਿਸ਼ਵਾਸ ਰਹਿੰਦਾ ਕਿ ਰੱਬ ਕਾਰਜ ਸਵਾਰਨ ਵਾਲਾ ਹੈ, ਹੋਰ ਨਹੀਂ ਕਿਸੇ ਨੇ ਸਵਾਰ। ਉਹਨਾਂ ਨੂੰ ਵਿਸ਼ਵਾਸ ਰਹਿੰਦਾ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਵਲੇ ਹਰਣ, ਜਲ ਥਲ ਮਈਲ ਸੋਇ। ਉਹ ਪੂਰੇ ਵਿਸ਼ਵਾਸ ਨਾਲ, ਦ੍ਰਿੜਤਾ ਨਾਲ। ਇਸ ਤਰ੍ਹਾਂ ਦੀ ਇੱਕ ਮਾਈ ਮੈਂ ਨੰਗਲ ਵੇਖਿਆ ਤਾਂ ਉਹਦੇ ਸਿਰ ਤੇ ਉਹਦੇ ਪਤੀ ਦਾ ਸਾਇਆ ਕਈ ਵਰੇ ਪਹਿਲਾਂ ਉੱਠ ਗਿਆ, ਉਹਨੇ ਬੱਚੀਆਂ ਨੂੰ ਪਾਲਿਆ ਪੜ੍ਹਾਇਆ, ਗਰੀਬਣੀ ਹੈ ਵਿਚਾਰੀ, ਜੋ ਪਤੀ ਦੀ ਪੈਨਸ਼ਨ ਆਉਂਦੀ ਸੀ ਉਹਦੇ ਨਾਲ ਚਲਾਈ ਗਈ। ਜਿੱਦਣ ਬੱਚੀਆਂ ਦਾ ਵਿਆਹ ਰੱਖਿਆ ਨਾ, ਗੁਰੂ ਤੇ ਵਿਸ਼ਵਾਸ ਰੱਖਣ ਵਾਲੀ ਇੱਕ ਡੱਬਾ ਮਿੱਠੇ ਦਾ, ਮਠਿਆਈ ਦਾ ਤੇ ਇੱਕ ਕਾਰਡ ਲੈ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆਏ। ਉਹਨੇ ਅਰਦਾਸ ਬੇਨਤੀ ਕੀਤੀ, ਕੋਈ ਨਹੀਂ ਸੀ ਦਰਬਾਰ ਵਿੱਚ, ਅੱਖਾਂ ਭਰ ਕੇ ਰੋ ਕੇ ਕਿਹਾ, ਪਾਤਸ਼ਾਹ ਤੁਸੀਂ ਸਮਰੱਥਾ ਦਿੱਤੀ ਪਤੀ ਤੋਂ ਬਗੈਰ, ਜਿੰਨਾ ਕੁ ਮੇਰੇ ਤੋਂ ਬੱਚੀਆਂ ਪੜ੍ਹਾ ਹੋਈਆਂ ਮੈਂ ਭਾਲ ਪੜ੍ਹਾ ਦਿੱਤੀਆਂ, ਹੁਣ ਵਿਆਹ ਦਾ ਕਾਰਜ ਹੈ, ਲੋਕੀ ਸੋਨਾ ਬਣਾ ਬਣਾ ਰੱਖਦੇ ਨੇ ਆਪਣੇ ਧੀਆਂ ਲਈ, ਪਾਤਸ਼ਾਹ ਮੈਂ ਨਹੀਂ ਕੁਝ ਬਣਾਇਆ, ਮੈਂ ਤਾਂ ਜਿਹੜੇ ਚਾਰ ਕੱਪੜੇ ਮੇਰੇ ਤੋਂ ਹੋਏ ਸਰ ਦੇ ਮੈਂ ਦੇ ਦੇਣੇ, ਹੁਣ ਮੇਰੀ ਧੀਆਂ ਨੂੰ ਸਹੁਰੇ ਘਰ ਦੇ ਸੁਖੀ ਤੁਸੀਂ ਵਸਾਉਣੇ, ਮੇਰੇ ਕੋਲ ਦੇਣ ਵਾਸਤੇ ਕੁਝ ਨਹੀਂ, ਮੇਰੀ ਗਰੀਬਣੀ ਦਾ ਕਾਰਜ ਤੁਸੀਂ ਸਵਾਰਨਾ ਹੈ। ਉਹਨੇ ਮਨ ਭਰ ਕੇ ਰੱਜ ਕੇ ਅੰਦਰੋਂ ਅਰਦਾਸ ਕੀਤੀ, ਕਿਉਂ ਕੱਲੀ ਸੀ, ਅੱਖਾਂ ਭਰ ਕੇ ਰੋ ਕੇ ਅਰਦਾਸ। ਅੱਛਾ, ਜਦੋਂ ਉਹ ਮੱਥਾ ਟੇਕ ਕੇ ਅਰਦਾਸ ਕਰਕੇ ਬਾਹਰ ਨਿਕਲੀ ਨਾ, ਇੱਕ ਸੱਜਣ ਗੁਰਦੁਆਰੇ ਦੇ ਅੰਦਰ ਐਂਟਰ ਕਰ ਲਿਆ। ਉਹਨੇ ਜਦੋਂ ਐਂਟਰ ਕੀਤਾ, ਥੋੜੇ ਜਿਹੇ ਉਹਨੇ ਵੇਖਿਆ ਕਿ ਬਜ਼ੁਰਗ ਮਾਈ ਹੈ ਵਿਚਾਰੀ, ਅੱਖਾਂ ਭਰੀਆਂ, ਚਲੋ ਆਪਣੀ ਕੋਈ ਅਰਦਾਸ ਕਰਕੇ ਹਟੀ ਹੋਣੀ। ਉਹ ਬੰਦੇ ਨੇ ਵੀ ਆ ਕੇ ਮੱਥਾ ਟੇਕਿਆ, ਮੱਥਾ ਟੇਕ ਕੇ ਪਰਕਰਮਾ ਕੀਤੀ, ਵੇਖਦਾ ਕੀ ਹੈ, ਗੁਰੂ ਦੀ ਗੋਲ ਕੁੱਤੇ ਇੱਕ ਡੱਬਾ ਤੇ ਇੱਕ ਕਾਰਡ ਪਿਆ। ਉਹਦੇ ਮਨ ਚ ਗੁਰੂ ਨੇ ਫੁਰਨਾ ਪਾ ਦਿੱਤਾ, ਇਹ ਮਾਈ ਆਪਣੇ ਬੱਚਿਆਂ ਦਾ ਕੋਈ ਵਿਆਹ ਦਾ ਕਾਰਡ ਲੈ ਕੇ। ਉਹਨੇ ਕਾਰਡ ਚੁੱਕ ਕੇ ਪੜਿਆ, ਪੜ੍ਹਨ ਤੋਂ ਬਾਅਦ ਉਹਨੇ ਉਹ ਕਾਰਡ ਤੋਂ ਐਡਰੈਸ ਨੋਟ ਕਰ ਲਿਆ। ਅੱਛਾ, ਨਾ ਉਹ ਮਾਈ ਨੇ ਮੰਗਿਆ, ਨਾ ਉਹ ਬੰਦਾ ਉਹਨੂੰ ਜਾਣਦਾ, ਨਾ ਉਹ ਬੀਬੀ ਉਹਨੂੰ ਜਾਣਦੀ ਹੈ, ਏਦਾਂ ਮੇਰਾ ਗੁਰੂ ਕਾਰਜ ਕਰਾਉਂਦਾ ਹੈ। ਉਹ ਬੰਦਾ ਜਿਹੜਾ ਕਾਰਡ ਚੁੱਕ ਕੇ ਜਿਹਨੇ ਪੜ੍ਹਿਆ, ਐਡਰੈਸ ਨੋਟ ਕਰ ਲਿਆ, ਉਹਦੇ ਚਿੱਤ ਵਿੱਚ ਆਇਆ ਵੀ ਜਿੰਨਾ ਕੁ ਦਸਵੰਧ ਮੈਂ ਸਾਲ ਦਾ ਦੇਣਾ ਹੈ, ਆਪੇ ਗੁਰੂ ਨੇ ਫੁਰਨਾ ਪਾ ਦਿੱਤਾ, ਇਹ ਬੱਚੀਆਂ ਦਾ ਵਿਆਹ ਆ, ਉਹਨੇ ਸਾਰਾ ਕੁਝ ਬਣਾ ਲਿਆ, ਹੁਣ ਤੂੰ ਸੋਨਾ ਬਣਾ ਕੇ ਦਿਆ। ਤੁਸੀਂ ਹੈਰਾਨ ਹੋਵੋਗੇ, 3.5 ਲੱਖ ਰੁਪਏ ਦਾ ਸੋਨੇ ਦੇ ਗਹਿਣੇ ਬਣਾ ਕੇ ਬੰਦਾ ਉੱਥੇ ਪਹੁੰਚ ਗਿਆ, ਹੱਥ ਜੋੜ ਕੇ ਕਹਿੰਦਾ, ਭੈਣ ਜੀ ਆਹ ਮੈਂ ਤੁਹਾਡੀਆਂ ਬੱਚੀਆਂ ਲਈ। ਉਹਨੇ ਕਿਹਾ, ਭਾਜੀ ਤੁਹਾਨੂੰ ਮੈਂ ਜਾਣਦੀ ਨਹੀਂ। ਕਹਿੰਦੇ, ਤੁਸੀਂ ਨਹੀਂ ਜਾਣਦੇ, ਤੁਸੀਂ ਆਪਣੇ ਗੁਰੂ ਨੂੰ ਤਾਂ ਜਾਣਦੇ ਹੋ ਨਾ, ਮੈਂ ਉਸੇ ਗੁਰੂ ਦਾ ਸਿੱਖ ਹੈ ਜਿਸ ਗੁਰੂ ਦੇ ਚਰਨਾਂ ਵਿੱਚ ਤੁਸੀਂ ਅਰਦਾਸ ਕਰਕੇ ਆਏ ਹੋ। 3.5 ਲੱਖ ਰੁਪਏ ਦੇ ਗਹਿਣੇ ਬਣਾ ਕੇ ਉਹ ਬੰਦਾ ਦੇ ਕੇ ਆਇਆ। ਉਹ ਮਾਈ ਅੱਖਾਂ ਭਰ ਕੇ ਰੋਂਦੀ ਸੀ, ਵਾਹ ਸਤਿਗੁਰਾ, ਜਦੋਂ ਤੂੰ ਵਰਤਣਾ ਏਦਾਂ ਗੁਰਸਿੱਖਾਂ ਵਿੱਚ ਵਰ। ਸੁਣਿਆ ਸੀ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਚੁਣ ਕੱਢੇ ਲੱਦੋ ਆਰੇ। ਅੱਜ ਵੇਖ ਲਿਆ ਗੁਰਸਿੱਖਾਂ ਵਿੱਚ ਸਤਿਗੁਰੂ ਵਰਤਦਾ, ਏਦਾਂ ਗੁਰੂ ਸਿੱਖਾਂ ਚ ਵਰਤ ਕੇ ਕਾਰਜ ਕਰ ਦਿੰਦਾ। ਭਾਈ ਵਿਸ਼ਵਾਸ ਦੀ ਜ਼ਰੂਰਤ। ਅੱਜ ਮਹਾਰਾਜ ਬਚਨ ਕਹਿੰਦੇ, ਸਭ ਕਾਰਜ ਸਵਾਰਨ ਵਾਲਾ ਰੱਬ ਹੈ, ਭਗਤਾਂ ਨੂੰ ਵਿਸ਼ਵਾਸ ਹੁੰਦਾ ਹੈ।
ਉਹਨਾਂ ਕੀ ਰੀਸ ਕਰੇ ਸੋ ਗੁੱਚਾ, ਜਿਨ ਹਰ ਪ੍ਰਭ ਹੈ ਰਖਵਾਰਾ।
ਕਹਿੰਦੇ ਭਾਈ, ਜਿਹੜੇ ਐਵੇਂ ਰੀਸ ਕਰਦੇ ਉਹਨਾਂ ਦੀ, ਵੀ ਅਸੀਂ ਵੀ ਭਗਤ ਆ, ਅਸੀਂ ਵੀ ਆਇਆ, ਉਹ ਤਾਂ ਵਿਗੁੱਚੇ ਦਾ ਅਰਥ ਖੁਆਰ ਹੁੰਦੇ ਨੇ। ਜਿਹਨਾਂ ਦਾ ਰੱਬ ਰੱਖ ਹੈ, ਉਹਨਾਂ ਵਰਗੀ ਰੀਸ ਨਹੀਂ ਕੋਈ ਕਰ ਸਕਦਾ। ਉਹਨਾਂ ਦੀ ਰੀਸ ਕਰਨ ਵਾਲੇ ਵਿਗੁੱਚੇ ਭਾਵ ਖੁਆਰ ਹੁੰਦੇ ਨੇ, ਖੱਜਲ ਹੋ ਜਾਂਦੇ ਹਨ। ਇੱਥੋਂ ਤੱਕ ਮਹਾਰਾਜ ਨੇ ਕਿਹਾ, ਸਤਿਗੁਰ ਕੀ ਰੀਸ ਹੈ ਹੋਰ ਪੱਚ ਪਿੱਚ ਬੋਲਦੇ। ਕਈਆਂ ਨੇ ਆਪਣੇ ਨਾਮ ਨਾਲ ਸਤਿਗੁਰ ਲਿਖਵਾ ਲਿਆ ਕਿ ਸਾਨੂੰ ਕਹੋ ਸਤਿਗੁਰੂ। ਚਲੋ, ਲਿਖਵਾਉਣ ਨਾਲ ਕੀ ਹੁੰਦਾ, ਚੇਲਿਆਂ ਨੂੰ ਕਹਿਣਾ ਹੀ ਹੈ, ਲਿਖ ਦਿੰਦੇ ਨੇ, ਅਖਵਾਉਣ ਵੀ ਲੱਭੇ, ਮਾਫ ਕਰਿਓ। ਸਤਿਗੁਰੂ ਅਖਵਾਉਣ ਵਾਲੇ ਕਈ ਬਾਬੇ ਜੇਲ੍ਹ ਚ PR ਹੋ ਗਏ ਨੇ, ਉਹ ਵੱਖਰੀ ਗੱਲ ਹੈ, ਬਾਹਰ ਮਾੜਾ ਮੋਟਾ ਘੁੰਮ ਜਾਂਦੇ ਨੇ, ਪਰ ਜੇਲ੍ਹ ਚ ਪੱਕੇ PR ਹੋ ਗਏ। ਪਤਾ ਕਿਉਂ? ਸਤਿਗੁਰ ਕੀ ਰੀਸ ਹੈ ਹੋਰ ਪੱਚ ਪਿੱਚ ਬੋਲਦੇ, ਸੇ ਕੁੜਿਆਰ ਕੂੜੇ ਝੜ ਪੜੀਏ। ਏਦਾਂ ਨਾ ਕੋਈ ਸਤਿਗੁਰ ਦੀ ਰੀਸ ਕਰ ਸਕਦਾ, ਨਾ ਸਤਿਗੁਰ ਦੇ ਪਿਆਰਿਆਂ ਦੀ, ਭਗਤਾਂ ਦੀ ਕੋਈ ਰੀਸ ਕਰ ਸਕਦਾ ਹੈ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭਾਉ ਕਮੂਏ ਬਿਨ ਲਾਈ।
ਇਹਨੇ ਸਤਿਗੁਰ ਨੂੰ ਸੇਵਣ ਤੋਂ ਬਗੈਰ ਕਿਸੇ ਨੇ ਨਹੀਂ ਰੱਬ ਪਾਇਆ। ਮਨਮੁਖ ਬੰਦੇ ਤਾਂ ਐਵੇਂ ਭੌਂਕ ਭੌਂਕ ਕੇ, ਭਾਵ ਝਗੜੇ ਕਲੇਸ਼ ਪਾ ਪਾ ਕੇ, ਉਹ ਤਾਂ ਵਿਲਕਦੇ ਰਹਿੰਦੇ ਹਨ, ਦੁਖੀ ਹੁੰਦੇ ਹਨ ਤੇ ਮਰ ਜਾਂਦੇ ਹਨ।
ਆਵਹ ਜਾਵਹ ਠੋਰ ਨਾ ਪਾਵਹ, ਦੁੱਖ ਮਹਿ ਦੁੱਖ ਸਮਾਈ।
ਕਹਿੰਦੇ ਸੰਸਾਰ ਵਿੱਚ ਜੰਮਣ ਮਰਨ ਉਹਨਾਂ ਦਾ ਬਣਿਆ ਰਹਿੰਦਾ, ਦੁੱਖ ਵਿੱਚ ਹੀ ਜੰਮਦੇ ਨੇ, ਦੁੱਖ ਵਿੱਚ ਹੀ ਮਰ ਜਾਂਦੇ ਨੇ, ਝਗੜਾ ਕਲੇਸ਼ ਕੱਲ ਕਲੇਸ਼, ਧਰਮ ਦੇ ਨਾਮ ਉੱਤੇ ਵੀ ਉਹ ਝਗੜੇ ਵਿੱਚ ਹੀ ਰਹਿੰਦੇ ਹਨ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜ ਸਾਚ ਸਮਾਈ।
ਜਿਹੜੇ ਗੁਰਮੁਖ ਹੁੰਦੇ ਹਨ ਭਾਈ ਗੁਰੂ ਦੇ ਰਾਹੀਂ ਉਹ ਨਾਮ ਅੰਮ੍ਰਿਤ ਪੀਂਦੇ ਹਨ, ਸਹਿਜ ਵਿੱਚ ਟਿਕੇ ਰਹਿੰਦੇ ਹਨ, ਕਿਸੇ ਨਾਲ ਧਰਮ ਦੇ ਨਾਮ ਤੇ ਕੋਈ ਝਗੜਾ ਕਲੇਸ਼ ਨਹੀਂ ਪਾਉਂਦੇ, ਛੋਟੀਆਂ ਛੋਟੀਆਂ ਗੱਲਾਂ ਉੱਤੇ ਉਹ ਝਗੜੇ ਨਹੀਂ ਪਾਉਂਦੇ, ਵਾਦ ਤੇ ਵਿਵਾਦ ਵਿੱਚ ਨਹੀਂ ਰਹਿੰਦੇ।
ਸਤਿਗੁਰ ਸੇਵੇ ਜਨਮ ਨਾ ਛੋਡੇ ਜੇ ਅਨੇਕ ਕਰਮ ਕਰੇ ਅਧਿਕਾਰੀ।
ਇਹਨੇ ਅਨੇਕਾਂ ਕੋਈ ਕਰਮ ਕਰੇ ਬਿਨਾਂ ਸਤਿਗੁਰ ਨੂੰ ਸੇਵਨ ਤੋਂ ਬਗੈਰ ਜਨਮ ਮਰਨ ਤੋਂ ਮੁਕਤ ਨਹੀਂ ਹੋ ਸਕਦਾ, ਉਹ ਕਰਮ ਉਹਨੂੰ ਛਡਾ ਨਹੀਂ ਸਕਦੇ। ਸਤਿਗੁਰੂ ਦੀ ਕਿਰਪਾ ਵਰਤਦੀ ਹੈ, ਗੁਰ ਪ੍ਰਸਾਦੀ ਤਿੰਨੀ ਅੰਮ੍ਰਿਤ ਪਾਇਆ, ਉਹਨੇ ਗੁਰੂ ਦੀ ਕਿਰਪਾ ਨਾਲ ਉਸ ਸੱਚ ਤੱਕ ਉਹ ਪਹੁੰਚ ਗਏ, ਫਿਰ ਉਹ ਬਚੇ। ਗੁਰੂ ਤੋਂ ਬਗੈਰ ਅਨੇਕਾਂ ਕਰਮ ਕੀਤੇ ਬੇਅਰਥ ਹਨ।
ਵੇਦ ਪੜ੍ਹੈ ਤਾ ਵਾਦ ਵਖਾਣੈ ਹੈ ਬਿਨ ਹਰ ਪਤ ਗਵਾਈ।
ਇਹਨੇ ਭਾਈ ਉਹ ਗਿਆਨ ਵੀ ਪੜ੍ਹਦੇ ਹਨ, ਉਹਨਾਂ ਕੋਲ ਗਿਆਨ ਵੀ ਹੁੰਦਾ, ਪਰ ਉਹ ਫਿਰ ਵੀ ਵਾਦ ਵਖਾਣ ਝਗੜੇ ਵਿੱਚ ਹੀ ਰਹਿੰਦੇ ਹਨ, ਰੱਬ ਦੇ ਨਾਮ ਤੋਂ ਬਗੈਰ ਪਤ ਗਵਾ ਲੈਂਦੇ ਨੇ। ਕਿਉਂ? ਗਿਆਨ ਵੀ ਹੰਕਾਰ ਬਣ ਜਾਂਦਾ, ਜੋ ਮੈਂ ਕਿਹਾ ਇਹੀ ਸਹੀ ਹੈ, ਜੋ ਅਸੀਂ ਕੀਤਾ ਇਹੀ ਸਹੀ ਹੈ, ਨਾ ਜੀ ਅਸੀਂ ਨਹੀਂ ਦੂਜਿਆਂ ਨਹੀਂ ਮੰਨਦੇ। ਸਤ ਸੰਗਤ, ਇਹ ਤਾਂ ਗਿਆਨ ਚਰਚਾ ਦਾ ਅਰਥ ਹੁੰਦਾ, ਜਿੱਥੇ ਦੂਜੇ ਦਾ ਗਿਆਨ ਆਪ ਸਿੱਖਣਾ। ਇੱਕ ਮੁਹਾਵਰਾ ਪੰਜਾਬੀ ਦਾ ਬਣਿਆ, ਦੀਵੇ ਥੱਲੇ ਹਨੇਰਾ ਰਹਿੰਦਾ, ਇਹ ਗੱਲ ਸੱਚ ਹੈ। ਕੱਲਾ ਗਿਆਨ ਆਪਣਾ ਹੀ ਰੱਖੇਗਾ ਕਿ ਮੈਨੂੰ ਆਉਂਦਾ, ਉਹ ਹਨੇਰੇ ਵਿੱਚ ਰਹਿਣ। ਜਦੋਂ ਗਿਆਨ ਦੇ ਸਾਹਮਣੇ ਗਿਆਨ, ਦੀਵੇ ਦੇ ਸਾਹਮਣੇ ਦੀਵਾ ਜਗਾ ਦਿਓ, ਇੱਕ ਦੂਜੇ ਦਾ ਹਨੇਰਾ ਦੂਰ ਹੋ ਜਾਂਦਾ। ਇੱਦਾਂ ਸਾਧ ਸੰਗਤ ਗਿਆਨ ਵਿਚਾਰ ਚਰਚਾ ਵਾਸਤੇ ਸੀ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਸਵਾਲ ਹੋਏ ਨਾ ਜੋਗੀਆਂ ਦੇ, 365 ਸਵਾਲਾਂ ਤੋਂ ਵੱਧ ਸਵਾਲ ਆ ਕੱਲੀ ਸਿੱਧ ਗੋਸ਼ਟ ਬਾਣੀ ਚ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਸ਼ਰਤ ਰੱਖੀ, ਵਿਚਾਰ ਕਰੋ ਮੇਰੇ ਨਾਲ, ਪਰ ਸ਼ਰਤ ਇਹ ਹੈ ਕਿ ਰੋਸ ਨਾ ਕੀਜੇ ਉੱਤਰ ਦੀਜੇ। ਕਹਿੰਦੇ ਝਗੜਾ ਨਹੀਂ ਕਰੋਗੇ, ਪਹਿਲਾਂ ਗੱਲ ਤੇ ਪਾਬੰਦ ਰਹੋ। ਜੇ ਤੁਸੀਂ ਤਕਰਾਰ ਕੀਤਾ, ਵਿਚਾਰ ਚੋਂ ਕੁਝ ਨਹੀਂ ਨਿਕਲਣਾ। ਜਿਹੜੀ ਵਿਚਾਰ ਵਿੱਚ ਤਕਰਾਰ ਪੈਦਾ ਹੋ ਜਾਏ, ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ। ਅੱਜ ਲੋਕ ਵਿਚਾਰ ਕਰਦੇ ਨੇ ਪਰ ਤਕਰਾਰ ਨਾਲ ਹੈ। ਹੁਣ ਤਾਂ ਧਰਮ ਦੀ ਡਿਬੇਟ ਚੈਨਲਾਂ ਤੇ ਹੋਣ ਲੱਗ ਪਈ, ਮੈਂ ਤੇ ਹੈਰਾਨ ਹੁੰਦਾ ਉਹਨਾਂ ਬੰਦਿਆਂ ਦੀਆਂ ਇੰਟਰਵਿਊਆਂ ਹੋ ਰਹੀਆਂ ਨੇ ਜਿਹਨਾਂ ਬੰਦਿਆਂ ਨੂੰ ਧਰਮ ਦਾ ਉੜਾ ਜਿਹੜਾ ਪਤਾ ਹੀ ਨਹੀਂ, ਉਹਦਾ ਰੀਜ਼ਨ ਪਤਾ ਕੀ ਹੈ? ਵਿਵਾਦ ਖੜਾ ਕਰੋ, ਵਿਊ ਵੱਧ ਆਉਣਗੇ। ਰੀਵਿਊ ਲੈਣ ਦੇ ਚੱਕਰ ਵਿੱਚ ਕਈਆਂ ਬੰਦਿਆਂ ਨੇ ਧਰਮ ਦਾ ਬੇੜਾ ਬਿਠਾ ਕੇ ਰੱਖਿਆ, ਉਹਨਾਂ ਨੂੰ ਆਪਣਾ ਚਾਹੀਦਾ ਸਾਡੇ ਰੀਵਿਊ ਬਦਲਣ ਚ। ਜਾਣ ਬੁੱਝ ਕੇ ਉਹ ਗੱਲਾਂ ਖਵਾਉਂਦੇ ਨੇ ਕਿ ਕਹੋ ਜੀ ਐ ਤੁਸੀਂ, ਜਿਹਦੀ ਇੰਟਰਵਿਊ ਲੈਣੀ ਉਹਨੂੰ ਕਹਿੰਦੇ ਤੈਨੂੰ ਮਸ਼ਹੂਰ ਕਰ ਦੇਣਾ ਸ਼ਾਮ ਤੱਕ, ਪਰ ਤੂੰ ਆਹ ਗੱਲ ਕਹਿਣੀ ਹੈ ਉਹ ਕਹਿ ਦਿੰਦਾ, ਔਰ ਸਾਧ ਸੰਗਤ ਕੋਈ ਪੁੱਛਣ ਵਾਲਾ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਉਹਨਾਂ ਬਾਰੇ ਪਾਤਸ਼ਾਹ ਨੇ ਕਿਹਾ ਉਹ ਆਵੇ ਜਾਵੇ ਠੌਰ ਨਾ ਪਾਵੇ, ਜੰਮਣ ਮਰਨ ਵਿੱਚ ਰਹਿੰਦੇ, ਵਾਦ ਵਿਵਾਦ ਵਿੱਚ ਰਹਿੰਦੇ, ਇਸ ਤਰ੍ਹਾਂ ਬਿਲਕ ਕੇ ਦੁੱਖ ਭੋਗ ਕੇ ਚਲੇ ਜਾਂਦੇ ਹਨ, ਆਪਣੀ ਪੱਤ ਵੀ ਗਵਾ ਲੈਂਦੇ ਹਨ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸਰਨਾਈ।
ਸਤਿਗੁਰੂ ਸੱਚਾ ਹੈ, ਉਹਦੀ ਬਾਣੀ ਵੀ ਸੱਚੀ ਹੈ। ਸਤਿਗੁਰ ਦੀ ਸ਼ਰਨ ਵਿੱਚ ਜਾਣ ਵਾਲੇ, ਨਾਮ ਭਜਣ ਵਾਲੇ ਭਾਈ ਉਹ ਛੁੱਟ ਜਾਂਦੇ ਹਨ, ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਮੁਕਤ ਹੁੰਦੇ ਹਨ।
ਹਰ ਮਨ ਵਸਿਆ ਸੇ ਦਰ ਸੱਚ, ਦਰ ਸੱਚੈ ਸਚਿਆਰਾ।
ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਉਹ ਸੱਚੇ ਹੋ ਗਏ, ਉਹ ਰੱਬ ਦੇ ਦਰ ਤੇ ਵੀ ਸੱਚੇ, ਇੱਥੇ ਵੀ ਸਚਿਆਰ, ਉੱਥੇ ਵੀ ਸਚਿਆਰ। ਉਹਨਾਂ ਦਾ ਲੋਕ ਸੁਖੀ ਪਰ ਲੋਕ ਸੁਹਿਲੇ, ਕਿਉਂ? ਉਹ ਸੱਚ ਨਾਲ ਜੁੜ ਗਏ, ਝਗੜੇ ਨਾਲ ਨਹੀਂ ਜੁੜੇ। ਸੱਚ ਨਾਲ ਜੁੜਨ ਤੋਂ ਬਾਅਦ ਉਹ ਸਚਿਆਰ ਹੋ ਗਏ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ।
ਇਹ ਭਾਈ ਉਹਨਾਂ ਦੀ ਸੋਭਾ ਜੁਗਾਂ ਜੁਗੰਤਰਾਂ ਤੱਕ ਹੋਈ, ਜੁਗਾਂ ਜੁਗਾਂ ਤੀਕਰ ਉਹਨਾਂ ਦੀ ਸੋਭਾ ਹੋਈ, ਕੋਈ ਮੇਟ ਨਹੀਂ ਸਕਿਆ ਸੋਭਾ। ਐਸੇ ਰੱਬ ਦੇ ਪਿਆਰੇ ਜਿਹਨਾਂ ਨੂੰ 100-100 ਸਾਲ ਹੋ ਗਿਆ ਸਰੀਰ ਕਰਕੇ ਗਏ, ਅੱਜ ਤੱਕ ਸੋਭਾ ਹੁੰਦੀ ਹੈ ਭਾਈ? ਕਾਹਦੇ ਕਰਕੇ? ਡੇਰਾ ਬਹੁਤ ਵੱਡਾ ਸੀ, ਪੈਸਾ ਬਹੁਤ ਸੀ? ਨਹੀਂ, ਨਾ ਪੈਸੇ ਕਰਕੇ, ਨਾ ਡੇਰੇ ਕਰਕੇ, ਨਾ ਚਿੱਲਿਆਂ ਕਰਕੇ। ਜੇ ਅੱਜ ਸੋਭਾ ਹੋ ਰਹੀ ਹੈ, ਸਦੀਆਂ ਲੰਘ ਗਈਆਂ ਨੇ, 100-100 ਸਾਲ ਸਰੀਰ ਕਰਕੇ ਗਿਆ ਹੋ ਗਿਆ, ਸੋਭਾ ਹੋ ਰਹੀ ਪਤਾ ਕਿਉਂ? ਨਾਮ ਕਰਕੇ। ਜਿਹਨੂੰ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭਾ ਨਾ ਹੋਏ। ਇੱਕ ਮਹਾਂਪੁਰਸ਼ ਨੂੰ ਦਰਸ਼ਨ ਕੀਤੇ, ਉੱਥੇ ਨਿਸ਼ਾਨ ਸਾਹਿਬ ਨਹੀਂ ਸੀ ਗੁਰਦੁਆਰੇ, ਪੰਜ ਸਿੰਘ ਗਏ ਚੜ੍ਹਦੀ ਕਲਾ ਵਾਲੇ, ਉਹਨੇ ਦਰਸ਼ਨ ਕੀਤੇ, ਚਲੋ ਅਸਥਾਨ ਬਣਿਆ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ, ਕਹਿੰਦੇ ਇੱਥੇ ਮਹਾਂਪੁਰਸ਼ ਕਿਹੜੇ ਉਹਨਾਂ ਨੂੰ ਮਿਲੇ, ਤਾਂ ਉਹ ਪੰਜਾਂ ਪਿਆਰੇ ਪੰਜ ਸਿੰਘ ਸੀ ਤਖ਼ਤ ਸਾਹਿਬ ਦੇ, ਉਹਨਾਂ ਨੇ ਕਿਹਾ ਕਹਿੰਦੇ ਬਾਬਾ ਜੀ ਬਾਕੀ ਤਾਂ ਠੀਕ ਹੈ, ਮਰਿਆਦਾ ਵਧੀਆ ਸਤਿਕਾਰ ਹੈ, ਪਰ ਨਿਸ਼ਾਨ ਸਾਹਿਬ ਕਿਉਂ ਨਹੀਂ ਲਾਉਂਦੇ। ਤਾਂ ਉਹ ਮਹਾਂਪੁਰਸ਼ਾਂ ਬੜੇ ਅਦਬ ਨਾਲ ਕਿਹਾ, ਕਹਿੰਦੇ ਮੈਨੂੰ ਇੰਝ ਲੱਗਦਾ ਜਿਵੇਂ ਕਲਗੀਆਂ ਵਾਲੇ ਨੇ ਆਪਣਾ ਰੂਪ ਪੰਜ ਸਿੰਘ ਘੱਲ ਦਿੱਤੇ ਹੋਣ, ਆਓ ਦੱਸੋ ਆਪਾਂ ਕਿੱਥੇ ਨਿਸ਼ਾਨ ਸਾਹਿਬ ਲਾਈਏ, ਜਿੱਥੇ ਕਹੋ ਉੱਥੇ ਲਾ ਦੇਣਾ, ਸਾਰਾ ਸਥਾਨ ਵਿਖਾਇਆ ਕਿੱਧਰੋਂ ਲਾਈਏ, ਕਿਹੜੀ ਜਗ੍ਹਾ ਤੇ ਜਿੱਥੋਂ ਦੂਰੋਂ ਨਜ਼ਰ ਆਵੇ। ਔਰ ਸਾਧ ਸੰਗਤ ਉਹਨੀ ਬਚਨ ਮੰਨ ਕੇ ਜਦੇ ਹੀ ਇੱਟਾਂ ਰਖਵਾਤੀਆਂ, ਅੱਜ ਉੱਥੇ ਨਿਸ਼ਾਨ ਸਾਹਿਬ ਲੱਗਾ। ਰੱਬ ਦੇ ਪਿਆਰੇ ਨਹੀਂ ਕਦੇ ਅੜਦੇ ਇਹਨਾਂ ਚੀਜ਼ਾਂ ਲਈ, ਨਾ ਜੀ ਸਾਡੇ ਪਹਿਲਿਆਂ ਨੇ ਨਹੀਂ ਲਾਇਆ ਅਸੀਂ ਕੋਲ, ਇਹ ਚੀਜ਼ਾਂ ਰੱਬ ਦੇ ਪਿਆਰਿਆਂ ਵਾਸਤੇ ਨਹੀਂ ਹੈ, ਉਹ ਨਹੀਂ ਕਿਸੇ ਚੀਜ਼ ਨਾਲ ਮੋਹਰੇ ਅੜਦੇ। ਉਹਨਾਂ ਨੂੰ ਐਂ ਲੱਗਦਾ ਗੁਰਸਿੱਖ ਵਿੱਚੋਂ ਮੇਰਾ ਸਤਿਗੁਰੂ ਬੋਲਿਆ, ਉਹਨਾਂ ਨੂੰ ਇੰਝ ਲੱਗਦਾ ਇਸ ਸਿੱਖ ਵਿੱਚੋਂ ਮੇਰਾ ਗੁਰੂ ਬੋਲ ਪਿਆ, ਉਹਨਾਂ ਨੂੰ ਗੁਰੂ ਦੇ ਦਰਸ਼ਨ ਹੁੰਦੇ। ਸਾਧ ਸੰਗਤ ਅੱਜ ਇਹ ਚੀਜ਼ ਭਾਵਨਾ ਬਣਾਉਣ ਦੀ ਲੋੜ ਹੈ, ਸਾਡੇ ਅਹੰਕਾਰ ਕਰਕੇ ਇਹ ਸਾਰੀ ਖੱਜਲ ਖੁਆਰੀ ਹੋ ਰਹੀ ਹੈ, ਹਉਮੈ ਮਿਟ ਜਾ ਉਹਦੇ ਵਾਸਤੇ ਅਰਦਾਸ ਕਰ। ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ, ਬੜੇ ਸਾਲ ਪਹਿਲਾਂ ਮੇਰੀ ਕਥਾ ਲੱਗੀ, ਕਥਾ ਆਰੰਭ ਹੋਣ ਲੱਗੀ, ਸ਼ਬਦ ਪੜ੍ਹਨ ਵਾਲੇ ਜਿਹੜੇ ਉੱਥੇ ਗ੍ਰੰਥੀ ਸਿੰਘ ਸੀ ਨਾ ਬਜ਼ੁਰਗ, ਉਹਨਾਂ ਨੇ ਸ਼ਬਦ ਪੜ੍ਹਿਆ ਲੜੀਵਾਰ। ਦਾਸ ਨੇ ਕਥਾ ਸ਼ੁਰੂ ਕਰਨੀ ਸੀ, ਅਜੇ ਮੈਂ ਹੱਥ ਜੋੜ ਕੇ ਇੱਦਾਂ ਮੰਗਲਾਚਰਨ ਪੜ੍ਹਿਆ, ਇੱਧਰਲੇ ਹੱਥ ਵਿੱਚ ਮੇਰਾ ਪਹਿਨਿਆ ਹੋਇਆ ਕੜਾ ਸਹੀ ਨਹੀਂ ਸੀ, ਉਹਦਾ ਕੋਈ ਰੀਜ਼ਨ ਸੀ, ਤੇ ਉਹ ਤਬਿਆਂ ਤੋਂ ਲਾਈਵ ਤੇ ਬੋਲ ਪਏ, ਉਹ ਕਹਿੰਦੇ ਕਥਾ ਵਾਚਕਾਂ ਦਾ ਕੜਾ ਨਹੀਂ ਸਹੀ ਪਾਇਆ, ਕੜਾ ਸਰਵਲੋ ਦਾ ਚਾਹੀਦਾ, ਲਾਈਵ ਵਿੱਚ ਬੋਲ ਪਏ, ਇੱਕਦਮ ਮੇਰਾ ਸਰੀਰ ਪਾਣੀ ਹੋ ਗਿਆ। ਚਲੋ ਪਾਤਸ਼ਾਹ ਨੇ ਨਜ਼ਰ ਕੀਤੀ, ਉਹ ਕਥਾ ਦੀ ਸੇਵਾ ਹੋ ਗਈ। ਤੁਸੀਂ ਹੈਰਾਨ ਹੋਵੋਗੇ, ਚੱਲਦੀ ਕਥਾ ਵਿੱਚ ਕਈ ਵਿਚਾਰਾਂ ਆਈਆਂ ਕਿ ਇਹ ਚੀਜ਼ ਤੇ ਆਹ ਬੋਲਣਾ ਚਾਹੀਦਾ, ਆਹ ਬੋਲਣਾ ਚਾਹੀਦਾ। ਜਦੋਂ ਗੁਰੂ ਨੇ ਨਜ਼ਰ ਕੀਤੀ, ਫਿਰ ਵਿਚਾਰ ਪਤਾ ਕੀ ਆਏ, ਇਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਬੋਲੇ ਨੇ, ਇਹਨੇ ਨਹੀਂ ਕਿਹਾ ਤੈਨੂੰ, ਇਸ ਗੁਰੂ ਦੇ ਗ੍ਰੰਥੀ ਸਿੰਘ ਵਿੱਚੋਂ ਮੇਰੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਬੋਲੇ ਨੇ। ਉਹ ਭਾਵਨਾ ਅੰਦਰ ਬਣ ਗਈ, ਜਦੋਂ ਮੈਂ ਉੱਠ ਕੇ ਬਾਹਰ ਆਇਆ, ਉਹ ਮੈਨੂੰ ਬਾਹਰ ਰੱਖ ਕੇ ਕਹਿੰਦੇ ਗਿਆਨੀ ਜੀ ਗਲਤੀ ਹੋ ਗਈ, ਮੈਨੂੰ ਟੋਕਣਾ ਨਹੀਂ ਸੀ ਚਾਹੀਦਾ। ਮੈਂ ਨਹੀਂ, ਤੁਹਾਡੇ ਚੋਂ ਸਤਿਗੁਰੂ ਬੋਲੇ ਨੇ, ਮੇਰੀ ਕੋਈ ਮੁਸ਼ਕਲ ਸੀ, ਮੇਰੇ ਹੱਥ ਉੱਤੇ ਅਲਰਜੀ ਹੈ ਉਹਦੇ ਨਾਲ, ਪਰ ਮੈਨੂੰ ਇੰਝ ਲੱਗਾ ਤੁਹਾਡੇ ਵਿੱਚੋਂ ਗੁਰੂ ਬੋਲਿਆ। ਉਸੇ ਵਕਤ ਉਹ ਕੜਾ ਖਰੀਦ ਕੇ ਮੈਂ ਪਾਇਆ, ਅੱਜ ਤੱਕ ਪਹੁੰਚਦਾ, ਔਰ ਸਰਬ ਲੋਹ ਨਾਲ ਅੱਜ ਤੱਕ ਲੋਹੇ ਨਾਲ ਮੇਰੇ ਅਲਰਜੀ ਨਹੀਂ ਹੋਈ। ਸਿੱਖੋ ਤੁਸੀਂ ਸਮਝੋ ਕਿ ਸਿੱਖ ਵਿੱਚੋਂ ਗੁਰੂ ਬੋਲਿਆ, ਗੁਰੂ ਪ੍ਰਗਟ ਹੋ ਜਾਏਗਾ, ਗੁਰੂ ਪ੍ਰਗਟ ਹੋ ਜਾਏਗਾ। ਅੱਜ ਇਹ ਭਾਵਨਾ ਸਾਡੇ ਵਿੱਚੋਂ ਲੋਪ ਹੋ ਗਈ, ਸਾਨੂੰ ਬੰਦੇ ਦਿਸਦੇ ਨੇ, ਸਰੀਰ ਕੰਮ ਤਾਂ ਚੰਗਾ ਹੈ, ਪਰ ਜਿਹੜਾ ਬੰਦਾ ਕਰਦੇ ਉਹ ਬੰਦਾ ਨਹੀਂ ਮੈਨੂੰ ਪਸੰਦ, ਤੁਹਾਨੂੰ ਬੰਦੇ ਦਿਸ ਰਹੇ ਨੇ, ਇਸੇ ਲਈ ਝਗੜੇ ਪਏ ਹੋਏ ਨੇ। ਜਿੱਦਣ ਸਿੱਖਾਂ ਵਿੱਚੋਂ ਸਤਿਗੁਰੂ ਦਿਸਣ ਲੱਗ ਪਿਆ, ਸਭ ਝਗੜੇ ਮੁੱਕ ਜਾਣ। ਅੱਜ ਪਾਤਸ਼ਾਹ ਨੇ ਬਚਨ ਕਹੇ, ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ, ਜਪਣ ਵਾਲਿਆਂ ਦੀ ਸੋਭਾ ਜੁਗਾਂ ਤਿਕਰ ਹੁੰਦੀ ਹੈ।
ਨਾਨਕ ਤਿਨਕਾ ਸਤ ਬਲਹਾਰਾ, ਜਿਨ ਹਾਰ ਰੱਖਿਆ ਉਰ ਧਾਰਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹਨਾਂ ਤੋਂ ਬਲਿਹਾਰ ਬਲਿਹਾਰ ਸਦ ਬਲਿਹਾਰ, ਕਿਹਨਾਂ ਤੋਂ, ਜਿਨ ਹਰ ਰੱਖਿਆ ਉਰ ਧਾਰਾ, ਜਿਹਨਾਂ ਨੇ ਹਿਰਦੇ ਵਿੱਚ ਰੱਬ ਦਾ ਨਾਮ ਧਾਰਨ ਕਰ ਲਿਆ, ਉਹਨਾਂ ਤੋਂ ਬਲਿਹਾਰ ਜਾਈਏ। ਇੱਕ ਵਾਰ ਚਿੱਤ ਜੋੜ ਕੇ ਕਹੋ, ਦੇਖੋ ਅਸੀਂ ਭਗਤੀ ਬੰਦਗੀ ਨਹੀਂ ਕਰ ਸਕਦੇ, ਪਰ ਜਿਹਨਾਂ ਨੇ ਹਿਰਦੇ ਚ ਵਸਾਇਆ ਉਹਨਾਂ ਤੋਂ ਬਲਿਹਾਰ ਜਾਈਏ, ਉਹਦਾ ਵੀ ਭਲਾ ਸਾਡਾ ਹੋਣਾ। ਪਾਤਸ਼ਾਹ ਨੇ ਕਿਹਾ, ਕਹਿ ਦਿਆ ਕਰ,
ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਕੁਰਬਾਨੇ ਮਿਹਰਬਾਨਾ, ਹੋ ਕੁਰਬਾਨ ਹੋ ਕੁਰਬਾਨ ਜਾਓ ਮਿਹਰਬਾਨਾ, ਹੋ ਕੁਰ ਹੋ ਕੁਰਬਾਨ ਜਾਓ ਤਿਨਾਕ, ਹੋ ਕੁਰਬਾਨ ਜਾਓ ਤਿਨਾਕ, ਹੋ ਕੁਰਬਾਨ ਜਾਓ, ਹੋ ਕੁਰ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ,
ਹੋਰਵਾਨ ਜਾਉ ਮਿਹਰਵਾਨਾ ਹੋਰਵਾਨ ਜਾਪੁਰ ਹੋਰਵਾਨ ਜਾਪੁਰਬਨ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋ ਸਤਿਗੁਰ ਬੰਨੇ ਜਾਉ ਨਾਨਕ ਤਿਨ ਕਹਿ ਸਦ ਬਲਿਹਾਰੈ ਜਿਨ ਹਰ ਰੱਖਿਆ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅਸੀਸ ਦਿਓ ਸਤਿਗੁਰੂ ਤੁਹਾਡੀ ਚਰਨ ਤੋੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਿੰਘ ਸਾਹਿਬਾਨ ਜੀਆਂ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ, ਉਹਨਾਂ ਬੜੇ ਪਿਆਰ ਨਾਲ ਸ਼ਬਦ ਦੀ ਸੇਵਾ ਨਿਭਾਈ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਹਰ ਮਨ ਵਸਿਆ ਸੇ ਦਰ ਸੱਚ, ਦਰ ਸੱਚ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਾ ਨਹਾਰਾ, ਨਾਨਕ ਤਿਨਕਾ ਸਭ ਬਲਿਹਾਰਾ, ਜਿਨ ਹਰ ਰੱਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ